जल करते हम निर्गुण तू दाता हम मूरख तुम चतुर सियाणे तू सर्व कला का ज्ञाता मादो हम ऐसे तू ऐसा हम पापी तुम पाप खंडन नीको ठाकुर देसा ज्ञान त्यान किछ कर्म न जाना सार न जाना तेरी सब ते वड्डा सतगुर नानक जिन कल राखी मेरी सब ते वड्डा सतगुर नानक जिन कल राखी मेरी परम सत्कार योग श्री गुरु ग्रंथ साहिब सच्चे पातशाह जी दे पावन पवित्र हजूरी अंदर सोभाए मान गुरु सवारे सत संगी जनों सुबह दे दीवान विच सतगुरु गुरु नानक साहिब सच्चे पातशाह जी उन्हां दा प्रभु प्रेम और कीर्तन करन वाला जिसनू असी भाई साहिब भाई मरदाना जी कहने हैं उन्हां दे जीवन मुतलक और कीर्तन दे संबंध विच कुछ बेनतियां कीतियां सन। आओ साखी और गुरु ग्रंथ साहिब दी बाणी इन्हां दोनां दे समेल नाल सतगुरु गुरु नानक साहिब सच्चे पातशाह उन्हां दे पवित्र जीवन दियां ओ घटनावां जो सुल्तानपुर दी धरती ते वापरियां उस नूं विचार सकीए। आप जितने गुरु चरणा विच हाजिर होए हो धन गुरु नानक साहिब सच्चे पातशाह जी दे पावन पवित्र शब्द दा ओट आसरा लईए और बेनती करिए सच्चे पातशाह आप अपनी मेहरामत कला वरताओ प्रेम भावना दे नाल आप जी अपने पावन पवित्र इतिहास दी विचार आप ही कृपा करके करा लवो ਬਖਸ਼ੋ ਆਸੀਸ, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਰਾਏ ਭੋਏ ਦੀ ਤਲਵੰਡੀ ਤੇ ਅਨੇਕਾਂ ਕੌਤਕ ਪ੍ਰੇਮ ਭਾਵਨਾ ਵਾਲੇ ਬਖਸ਼ਿਸ਼ ਵਾਲੇ ਕੀਤੇ ਬੇਬੇ ਨਾਨਕੀ ਸੁਲਤਾਨਪੁਰ ਵਿਆਏ ਨੇ। ਭਾਈ ਜੈ ਰਾਮ ਤਲਵੰਡੀ ਆਏ ਨੇ ਤੇ ਰਾਏ ਬੁਲਾਰ ਨੇ ਇਹ ਮਨ ਚ ਧਾਰ ਲਿਆ ਹੈ ਕਿ ਗੁਰੂ ਨਾਨਕ ਸਾਹਿਬ ਉਹਨਾਂ ਦੇ ਸੁਭਾਅ ਮੁਤਾਬਕ ਇਹਨਾਂ ਨੇ ਘਰ ਦਾ ਸਾਜ਼ੋ ਸਮਾਨ ਧਨ ਦੌਲਤ ਲੋੜਵੰਦਾਂ ਨੂੰ ਗਰੀਬਾਂ ਨੂੰ ਵੰਡਣਾ ਹੈ ਤੇ ਜਿਵੇਂ ਸੱਚਾ ਸੌਦਾ ਕਰਕੇ ਆਏ। ਪਿਤਾ ਨੇ ਇੰਨਾ ਗੁੱਸਾ ਮਨਾਇਆ, ਕ੍ਰੋਧ ਧੋਏ ਤੇ ਕਿੰਨਾ ਚੰਗਾ ਹੋਵੇ ਕਿ ਜੈ ਰਾਮ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਆਪਣੇ ਕੋਲ ਸੁਲਤਾਨਪੁਰ ਲੈ ਜਾਏ। ਸਿਰਫ ਟਿਊਕ ਮਾਤਰ ਮੈਂ ਇਹ ਉਦਾਹਰਣ ਇੱਕ ਲਈ ਹੈ, ਭਾਵਾਂ ਕਿ ਵਿਸਤਾਰ ਤਾਂ ਬਹੁਤ ਜ਼ਿਆਦਾ ਹੈ ਇਤਿਹਾਸ ਦਾ, ਪਰ ਅਸੀਂ ਸਾਖੀ ਇਸ ਕਰਕੇ ਅੱਜ ਕੱਲ ਪਿਛਲੇ ਦੀਵਾਨਾਂ ਤੋਂ ਇਹ ਆਧਾਰ ਬਣਾਇਆ ਕਿਉਂਕਿ ਜਿੰਨੀ ਦੇਰ ਤੱਕ ਅਸੀਂ ਸਾਖੀ ਨਹੀਂ ਪੜਾਂਗੇ, ਸਾਖੀ ਦਾ ਅਰਥ ਹੈ ਗਵਾਹੀ ਤੇ ਸਾਖੀ ਦਾ ਅਰਥ ਹੈ ਸਿੱਖਿਆ। ਇਹੀ ਕਾਰਨ ਕਿ ਅੱਜ ਦਾ ਤਾਰਕਿਕ ਬੰਦਾ ਨਾ ਸਿਧਾਂਤ ਦੀ ਗੱਲ ਕਰ ਸਕਿਆ, ਫੋਕੀ ਫਿਲਾਸਫੀ ਦਾ ਮੰਥਨ ਕਰ ਲੱਗਾ, ਪਰ ਆਪਣੇ ਬਜ਼ੁਰਗਾਂ ਨੂੰ ਅਸੀਂ ਪੁੱਛ ਕੇ ਦੇਖੀਏ ਜਿਨ੍ਹਾਂ ਦੇ ਕੰਨਾਂ ਵਿੱਚ ਮਾਵਾਂ ਨੇ ਦਾਦੀਆਂ ਨੇ ਰਾਤ ਨੂੰ ਸੌਣ ਲੱਗਿਆਂ ਸਾਖੀਆਂ ਪਾਈਆਂ, ਸੱਚ ਜੇ ਕਿ ਮਰਦੇ ਦਮ ਤੱਕ ਉਹਨਾਂ ਦੇ ਜ਼ਿਹਨ ਵਿੱਚੋਂ ਸਾਖੀ ਭੁੱਲੀ ਨਹੀਂ। ਸਾਖੀ ਦਾ ਅਰਥ ਹੀ ਇਹ ਵੇ ਕਿ ਗਵਾਹੀ ਦੇਣਾ, ਤੇ ਆਪਾਂ ਯਤਨ ਕਰ ਰਹੇ ਹਾਂ ਕਿ ਸਾਖੀ ਦੇ ਨਾਲ ਗੁਰਬਾਣੀ ਲਈ ਜਾਏ, ਕਿਉਂਕਿ ਗੁਰੂ ਇਤਿਹਾਸ ਇਸ ਨੂੰ ਜਿੰਦਾ ਰੱਖਣਾ ਹਰ ਸਿੱਖ ਦਾ ਫਰਜ਼ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਉਹਨਾਂ ਲਈ ਰਾਏ ਬੁਲਾਰ ਇਹ ਸੋਚ ਰਿਹਾ ਕਿ ਇਹ ਕਲੇਸ਼ ਬਾਬੇ ਕਾਲੂ ਨੇ ਮੁੱਕਣ ਨਹੀਂ ਦੇਣਾ, ਗੁਰੂ ਨਾਨਕ ਸਾਹਿਬ ਨੇ ਆਪਣਾ ਸੁਭਾਅ ਨਹੀਂ ਤਬਦੀਲ ਕਰਨਾ ਦਿਆਲਤਾ ਵਾਲਾ, ਤੇ ਕਿੰਨਾ ਚੰਗਾ ਹੋਵੇ ਇਹ ਸੁਲਤਾਨਪੁਰ ਚਲੇ ਜਾਣ। ਰਾਏ ਬੁਲਾਰ ਲਈ ਬਹੁਤ ਮੁਸ਼ਕਲ ਸੀ ਇਹ ਸ਼ਬਦ ਕਹਿਣੇ। ਬੇਬੇ ਨਾਨਕੀ ਤਲਵੰਡੀ ਤੋਂ ਸੁਲਤਾਨਪੁਰ ਗਏ, ਸਾਖੀਕਾਰ ਕਹਿੰਦੇ ਨੇ ਫਿਰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਨੂੰ ਵੀ ਤਲਵੰਡੀ ਤੋਂ ਸੁਲਤਾਨਪੁਰ ਭਾਈ ਜੈ ਰਾਮ ਨੇ ਬੇਬੇ ਨਾਨਕੀ ਨੇ ਬੁਲਾ ਲਿਆ ਹੈ। ਇੱਥੇ ਇੱਕ ਨੁਕਤਾ ਹੈ ਇਤਿਹਾਸਕ ਵੀ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਵੀ। ਜਦੋਂ ਹਜ਼ੂਰ ਤੁਰ ਲੱਗੇ ਨੇ ਸੁਲਤਾਨਪੁਰ ਨੂੰ ਤੇ ਉਹ ਰਾਏ ਬੁਲਾਰ ਨੂੰ ਮਿਲਣ ਵਾਸਤੇ ਗਏ ਨੇ, ਤੇ ਰਾਏ ਬੁਲਾਰ ਜੋ ਪ੍ਰੇਮ ਸ਼ਰਧਾ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਅੱਤ ਦੀ ਰੱਖਦਾ ਉਹ ਬਿਰਖਾ ਵਿੱਚ ਵੀ ਆਇਆ ਤੇ ਮਨ ਵਿੱਚੋਂ ਇਹ ਆਵਾਜ਼ਾਂ ਵੀ ਉੱਠੀਆਂ ਕਿ ਮਨਾ ਕਿ ਗੁਰੂ ਨਾਨਕ ਸਾਹਿਬ ਦੇ ਚਰਨ ਤਾਂ ਦ੍ਰਿਸ਼ਟ ਅੰਦ੍ਰਿਸ਼ਟ ਤਾਕਤਾਂ ਪਰਸਦੀਆਂ ਪਈਆਂ ਨੇ ਤੇ ਮੈਂ ਆਪਣੇ ਪਿੰਡ ਵਿੱਚੋਂ ਆਪਣੇ ਨਗਰ ਵਿੱਚੋਂ ਇਹਨਾਂ ਨੂੰ ਵਿਦਿਆ ਕਰ ਲੱਗਾ। ਹਜ਼ੂਰ ਸੱਚੇ ਪਾਤਸ਼ਾਹ ਜੀ ਨੂੰ ਮਿਲਿਆ ਰਾਏ ਬੁਲਾਰ, ਪਿਆਰ ਕੀਤਾ ਕਿਉਂਕਿ ਬਜ਼ੁਰਗ ਸੀ, ਕਦੀ ਭਾਵਨਾ ਨਾਲ ਸੀਸ ਤੇ ਖੱਤ ਫੇਰਦਾ, ਕਦੀ ਜਿਵੇਂ ਕੱਲ ਬੇਨਤੀ ਕੀਤੀ ਦਾਸਾਂ ਭਾਵ ਦਿਖਾਉਂਦਾ ਤੇ ਜਦੋਂ ਗੁਰੂ ਨਾਨਕ ਸਾਹਿਬ ਤਲਵੰਡੀ ਤੋਂ ਤੁਰ ਲੱਗੇ ਤੇ ਰਾਏ ਬੁਲਾਰ ਹਜ਼ੂਰ ਨੂੰ ਆਪ ਵਿਦਿਆ ਕਰਨ ਆਇਆ। ਜਦੋਂ ਵਿਦਿਆ ਕਰਨ ਲੱਗਾ ਤੇ ਇਸ ਬਜ਼ੁਰਗ ਦਾ ਚਿੱਤ ਨਹੀਂ ਕਰਦਾ ਕਿ ਮੈਂ ਆਪਣੀਆਂ ਅੱਖਾਂ ਸਾਹਮਣੇ ਹਜ਼ੂਰ ਨੂੰ ਸੁਲਤਾਨਪੁਰ ਵੱਲ ਵਿਦਿਆ ਕਰਾਂ, ਪਰ ਨਾਲ ਹੀ ਪ੍ਰੇਮ ਭਾਵਨਾ ਨਾਲ ਪੁੱਛਦਾ ਕਿ ਮੇਰੇ ਲਈ ਹੁਕਮ ਕੀ ਹੈ, ਆਪ ਚੱਲੇ ਹੋ, ਮੇਰੇ ਲਈ ਸਿੱਖਿਆ ਕੀ ਹੈ। ਤੇ ਗੁਰੂ ਨਾਨਕ ਸਾਹਿਬ ਨੇ ਜਿਹੜਾ ਬਚਨ ਰਾਏ ਬੁਲਾਰ ਨੂੰ ਕਿਹਾ ਉਹ ਸਾਡੇ ਸਾਰਿਆਂ ਦੇ ਪੱਲੇ ਬੰਨਣ ਵਾਲਾ ਹੈ। ਘੁੱਟ ਕੇ ਕਹਿਣ ਲੱਗੇ ਰਾਏ ਬੁਲਾਰ ਨੂੰ ਕਿ ਤੁਸੀਂ ਪੁੱਛਿਆ ਸਾਨੂੰ ਸਿੱਖਿਆ, ਬਸ ਇਹ ਗੱਲ ਚੇਤੇ ਰੱਖਿਓ ਜਦੋਂ ਆਪਣਾ ਬਲ, ਆਪਣੀ ਤਾਕਤ, ਆਪਣੀ ਸ਼ਕਤੀ ਬਿਲਕੁਲ ਕੰਮ ਨਾ ਕਰੇ, ਬਸ ਅਰਦਾਸ ਕਰਿਓ, ਤੁਹਾਡੀ ਅਰਦਾਸ ਜ਼ਰੂਰ ਪੂਰੀ ਹੋਵੇਗੀ। ਆਹ ਜਿਹੜਾ ਬਚਨ ਕਿਹਾ, ਫਿਰ ਉਹਨੇ ਨਾਲ ਕਿਹਾ ਮਹਾਰਾਜ ਕਿ ਆਪ ਜੀ ਦਾ ਵਿਛੋੜਾ ਅਸਹਿ ਹੈ। ਹਜ਼ੂਰ ਨੇ ਫੁਰਮਾਇਆ ਤੁਸੀਂ ਅਰਦਾਸ ਕਰਿਓ, ਜਦੋਂ ਕਹੋਗੇ ਅਰਦਾਸ ਬੇਨਤੀ ਕਰੋਗੇ ਅਸੀਂ ਤੁਹਾਡੇ ਕੋਲ ਹੋਵਾਂਗੇ, ਬਸ ਆਹ ਗੱਲ ਕਹੀ ਵੀ ਅਰਦਾਸ ਦਾ ਪੱਲਾ ਨਹੀਂ ਛੱਡਣਾ। ਹੁਣ ਦੇਖੋ ਅਸੀਂ ਰੁਕੀਏ ਇੱਥੇ ਥੋੜਾ ਜਿਹਾ। ਰਾਏ ਬੁਲਾਰ ਨੂੰ ਕਿਹਾ ਅਰਦਾਸ ਦਾ ਪੱਲੂ ਨਾ ਛੱਡੀ, ਅਰਦਾਸ ਕਰਿਓ ਜਦੋਂ ਤੁਹਾਡਾ ਆਪਣਾ ਬਲ, ਆਪਣੀ ਸ਼ਕਤੀ, ਆਪਣੀ ਤਾਕਤ ਖੀਨ ਹੁੰਦੀ ਦਿਸੇ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਆਪਾਂ ਪੜ੍ਹਨੇ ਹਾਂ, ਹਜ਼ੂਰ ਨੇ ਬਹੁਤ ਜ਼ਿਆਦਾ ਜ਼ੋਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਮਨੁੱਖ ਨੂੰ ਅਰਦਾਸ ਕਰਨ ਵਾਸਤੇ ਦਿੱਤਾ ਹੈ ਕਿ ਅਰਦਾਸ ਕਰ। ਹਜ਼ੂਰ ਦੇ ਅਮੋਲਕ ਬਚਨ ਨੇ ਕਿ ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ। ਥੋੜਾ ਜਿਹਾ ਅਸੀਂ ਰੁਕਣਾ ਹੈ ਇਸ ਸ਼ਬਦ ਦੇ ਕਿ ਜੋ ਰਾਏ ਬੁਲਾਰ ਨੂੰ ਕਿਹਾ ਅੱਜ ਸਾਡਾ ਵੀ ਬਲ, ਸਾਡੀ ਸ਼ਕਤੀ, ਸਾਡਾ ਤਾਣ ਖੀਣ ਹੁੰਦਾ ਹੈ ਤੇ ਅੰਦਰ ਡੋਲਦਾ ਹੈ। ਹਜ਼ੂਰ ਨੇ ਕਿਹਾ ਕਿ ਜਦੋਂ ਤੇਰੇ ਅੰਦਰ ਦੀ ਬਿਰਤਾ ਹੋਵੇ, ਤੇਰੀ ਗੱਲ ਪੂਰੀ ਨਾ ਹੋਵੇ, ਜੀ ਕੀ ਬਿਰਤਾ ਹੋਏ ਸੋ ਗੁਰ ਪੈ ਅਰਦਾਸ ਕਰ। ਤੇ ਅਰਦਾਸ ਕਰਨੀ ਕਿਵੇਂ? ਆ ਦੋ ਤੁਕਾਂ ਨੇ, ਅਰਦਾਸ ਦੀ ਜੁਗਤ ਵੀ। ਕਹਿਣ ਲੱਗੇ ਅਰਦਾਸ ਕਰਨ ਲੱਗਿਆਂ ਕਦੀ ਆਪਣੇ ਜ਼ੇਹਨ ਵਿੱਚ ਸਿਆਣਪ ਨਾ ਲਿਆਈ ਕਿ ਮੈਨੂੰ ਲੋੜ ਪੈ ਗਈ, ਮੈਂ ਅਰਦਾਸ ਤਾਂ ਕਰਨ ਆਇਆ ਪਰ ਮੈਂ ਸਿਆਣਪ ਨਾਲ ਫਲਾਣੇ ਬੰਦੇ ਨੂੰ ਵਰਤ ਲਾਂਗਾ, ਮੇਰਾ ਕੰਮ ਹੋ ਜਾਏਗਾ। ਕਹਿਣ ਲੱਗੇ ਜੇ ਅਰਦਾਸ ਕਰਨੀ ਏ ਸਭ ਤੋਂ ਪਹਿਲਾਂ ਆਪਣੀ ਸਿਆਣਪ ਦਾ ਮੱਥਾ ਟੇਕ ਦੇ। ਭਾਈ ਅਰਦਾਸ ਦੀ ਭੇਟਾ ਅਸੀਂ ਰੱਖਣੇ ਆ, ਕੋਈ ਪੈਸੇ ਰੱਖਦਾ, ਕੋਈ ਟਕੇ ਰੱਖਦਾ, ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਅਰਦਾਸ ਦੀ ਭੇਟਾ ਸਭ ਤੋਂ ਵੱਡੀ ਇਹ ਵੇ ਕਿ ਆਪਣੀ ਅਕਲ, ਆਪਣੀ ਸਿਆਣਪ ਨੂੰ ਭੇਟਾ ਵਿੱਚ ਰੱਖ ਦੇ, ਆਪਣੀਆਂ ਜੁਗਤੀਆਂ ਛੱਡ ਦੇ ਤੇ ਇੱਕ ਕੰਮ ਹੋਰ ਕਰ, ਛੋੜ ਸਿਆਣਪ ਸਗਲ, ਮਨ ਤਨ ਅਰਪ ਧਰ, ਆਪਣਾ ਮਨ ਵੀ ਤੇ ਆਪਣਾ ਤਨ ਵੀ ਆਪਣੇ ਗੁਰੂ ਦੇ ਸਾਹਮਣੇ ਸਮਰਪਿਤ ਕਰ ਦੇ। ਬਸ ਇਹ ਅਰਦਾਸ ਹੀ ਕਿ ਤੇਰੇ ਅੰਦਰ ਦੀ ਬਿਰਥਾ ਹੋਵੇ ਤੇ ਬੇਨਤੀ ਕਰੇ। ਦੂਸਰੀ ਬੇਨਤੀ ਦੇਖੋ ਅਰਦਾਸ ਵਿੱਚ ਕਿੰਨੀ ਵੱਡੀ ਸ਼ਕਤੀ ਹੈ। ਜਦੋਂ ਕੋਈ ਅੰਦਰ ਟਿਕ ਕੇ ਅਰਦਾਸ ਕਰਦਾ ਉਹਦੀ ਅਰਦਾਸ ਪਰਮਾਤਮਾ ਕਦੀ ਮੋੜਦਾ ਨਹੀਂ, ਪਰ ਅੰਦਰ ਟਿਕਦਾ ਕਰੋੜਾਂ ਵਿੱਚੋਂ ਇੱਕ ਅੱਧੇ ਦਾ ਹੈ। ਸ਼ਬਦ ਦੁਹਰਾਏ ਜਾ ਰਹੇ ਨੇ, ਅੱਖਰ ਰਿਪੀਟ ਹੋ ਰਹੇ ਨੇ, ਪ੍ਰਥਮ ਭਗਉਤੀ ਸਿਮਰ ਕਹਿ ਤੋਂ ਲੈ ਕੇ ਨਾਨਕ ਨਾਮ ਚੜ੍ਹਦੀ ਕਲਾ ਤੱਕ ਹਰ ਥਾਂ ਤੇ ਸ਼ਬਦ ਅੱਖਰ ਨੇ ਸਾਡੇ ਪੰਥ ਦੀ ਦਿੱਤੀ ਮਰਿਆਦਾ ਹੈ। ਪਰ ਗੁਰਮੁਖੋ ਕਰੋੜਾਂ ਵਿੱਚੋਂ ਕਦੀ ਇੱਕ ਅੱਧਾ ਜਿਹਦਾ ਅੰਦਰ ਟਿਕਦਾ ਤੇ ਉਹਦੇ ਅੰਦਰੋਂ ਭੇਟਾ ਸਿਆਣਪ ਰੱਖ ਕੇ, ਅਕਲ ਰੱਖ ਕੇ, ਮਨ ਤਨ ਅਰਪ ਕੇ ਜਦੋਂ ਅਰਦਾਸ ਕਰਦਾ ਉਹਦੀ ਅਰਦਾਸ ਪਰਮਾਤਮਾ ਦੇ ਘਰ ਵਿੱਚ ਪ੍ਰਵਾਨ ਹੁੰਦੀ ਹੈ। ਤਾਕਤ ਰੱਖ ਕੇ ਅਰਦਾਸ ਕੀਤਿਆਂ ਪ੍ਰਵਾਨ ਨਹੀਂ। ਇੱਥੇ ਇੱਕ ਨਿੱਕੀ ਜੀ ਉਦਾਹਰਨ ਹੈ। ਗੁਰੂ ਜੀ ਨੇ ਕਿਹਾ ਆਪਣਾ ਬਲ, ਰਾਏ ਬੁਲਾਰ, ਆਪਣੀ ਸ਼ਕਤੀ, ਆਪਣਾ ਤਾਨ ਜਦੋਂ ਬਿਲਕੁਲ ਖਤਮ ਹੋ ਜਾਏ ਤੇ ਅਰਦਾਸ ਕਰ। ਸੱਚ ਜਾਣੋ ਜਦੋਂ ਆਪਣੀ ਸ਼ਕਤੀ ਖਤਮ ਹੋਵੇ ਅਰਦਾਸ ਦੇ ਬੋਲਾਂ ਵਿੱਚ ਅਸਰ ਵੀ ਉਦੋਂ ਪੈਦਾ ਹੁੰਦਾ। ਜਿੰਨੀ ਦੇਰ ਤੱਕ ਆਪਣੀ ਤਾਕਤ ਹੈ ਅੰਦਰ ਕਿਸੇ ਨਾ ਕਿਸੇ ਨੁਕਰੇ ਫੁਰਨਾ ਬਣਿਆ ਰਹਿੰਦਾ ਕਿ ਚੱਲ ਕੋਈ ਗੱਲ ਨਹੀਂ, ਸ਼ਬਦ ਤਾਂ ਅਰਦਾਸ ਦੇ ਕਹਿ ਦੇ, ਮੇਰੇ ਕੋਲ ਪੈਸੇ ਨੇ, ਮੇਰੇ ਕੋਲ ਅਕਲ ਹੈ,
ਮੇਰੇ ਕੋਲ ਬੰਦੇ ਨੇ, ਮੇਰੇ ਕੋਲ ਇੰਨਾ ਕੁਝ ਪੁੱਤਰ ਧੀਆਂ ਦਾ ਪਸਾਰਾ ਹੈ। ਨਹੀਂ ਪਿਆਰਿਓ, ਜਿੰਨੀ ਦੇਰ ਤੱਕ ਇੱਕ ਵੀ ਫੁਰਨਾ ਆਪਣੀ ਖੌਮੇ ਦਾ ਬਣਿਆ ਰਿਹਾ, ਓਨੀ ਦੇਰ ਤੱਕ ਅਰਦਾਸ ਸਾਡੀ ਸੁਣੀ ਨਹੀਂ ਜਾਏਗੀ। ਤਾਂ ਹੀ ਸਤਿਗੁਰੂ ਨੇ ਬਾਣੀ ਵਿੱਚ ਜਿਹੜੇ ਬਚਨ ਦਿੱਤੇ, ਅਸੀਂ ਪੜ੍ਹਨੇ ਆ ਗੁਰੂ ਰਾਮਦਾਸ ਜੀ ਦਾ ਬਚਨ, ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸਵਾਮੀ। ਇੱਥੇ ਨਹੀਂ ਕਿਹਾ ਮੇਰੇ ਕੋਲ ਤਾਕਤ ਹੈ, ਮੇਰੇ ਕੋਲ ਬਲ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਬਸ ਰਾਏ ਜੀ ਇਹ ਬਚਨ ਬੰਨ ਲਓ ਬੰਨੇ, ਕਿ ਆਪਣੀ ਤਾਕਤ ਮੁੱਕੇ ਤੇ ਅਰਦਾਸ ਕਰਿਓ। ਤੇ ਗੁਰੂ ਗ੍ਰੰਥ ਸਾਹਿਬ ਇਹਦੇ ਉੱਤੇ ਮੋਹਰ ਲਾਉਂਦੇ ਨੇ ਕਿ ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸਵਾਮੀ, ਮੈਂ ਤੁਦ ਆ ਗਏ ਅਰਦਾਸ, ਮੈਂ ਹੋਰ ਥਾਂ ਨਾਹੀ, ਜਿਸ ਪਹਿ ਕਰੂੰ ਬੇਨੰਤੀ, ਮੇਰਾ ਦੁੱਖ ਸੁੱਖ ਤੁਝ ਹੀ ਪਾਸੇ। ਮੇਰਾ ਦੁੱਖ ਮੇਰਾ ਸੁੱਖ ਆਪ ਜੀ ਦੇ ਕੋਲ ਹੈ, ਮੇਰੇ ਕੋਲ ਹੋਰ ਕੋਈ ਸ਼ਕਤੀ ਨਹੀਂ, ਸਤਿਗੁਰੂ ਦੀ ਬਾਣੀ ਵਿੱਚੋਂ। ਵੈਸੇ ਤੇ ਜਦੋਂ ਅਸੀਂ ਅਰਦਾਸ ਕਰਨੇ ਹਨ ਤੇ ਸੁਖਮਨੀ ਸਾਹਿਬ ਦਾ ਪਦਾ ਪੜ੍ਹਨੇ, ਜਿਹੜਾ ਪਹਿਲਾ ਪਦਾ ਪੜਿਆ ਜਾਂਦਾ ਉਹਦੇ ਵਿੱਚ ਕਿਸੇ ਤੁਕ ਵਿੱਚ ਵੀ ਖੰਗਤਾ ਦੀ ਗੱਲ ਨਹੀਂ, ਆਪਣੀ ਸਮਰਪਿਤਤਾ ਦੀ ਗੱਲ ਹੈ। ਜਦੋਂ ਅਸੀਂ ਇਹ ਪੜ੍ਹਨੇ ਆ, ਤੂੰ ਠਾਕੁਰ ਤੂੰ ਪੈ ਅਰਦਾਸ ਜੀਓ ਪਿੰਡ ਸਭ ਤੇਰੀ ਰਾਸ, ਆ ਕੀ ਹੈ ਆਪਣਾ ਬਲ ਖਤਮ ਇਹਦੇ ਵਿੱਚ। ਇਹ ਤਾਂ ਸ਼ਬਦ ਸਪਸ਼ਟ ਨੇ, ਤੂੰ ਮੇਰਾ ਸਵਾਮੀ ਹੈ, ਤੇਰੇ ਚਰਨਾਂ ਚ ਮੈਂ ਅਰਦਾਸ ਕਰਨਾ ਆ, ਮੇਰੀ ਜਿੰਦ ਮੇਰਾ ਪਿੰਡ ਮੇਰੇ ਸਵਾਸ ਤੇਰੇ ਚਰਨਾਂ ਵਿੱਚ ਭੇਟਾਂ ਨੇ। ਅਸਲ ਵਿੱਚ ਇਹ ਜਿਹੜੀ ਪਦਾ ਸਾਨੂੰ ਅਰਦਾਸ ਤੋਂ ਪਹਿਲਾਂ ਦਿੱਤਾ, ਇਸ ਪਦੇ ਨਹੀਂ ਦੱਸ ਦਿੱਤਾ ਕਿ ਜੋ ਕੋਈ ਤੈਨੂੰ ਪਦੇ ਵੀ ਦੱਸਿਆ ਬਸ ਉਹ ਕੁਝ ਹੀ ਕਹੀਂ ਜੋ ਗੁਰੂ ਅਰਜੁਨ ਦੇਵ ਕਹਿੰਦੇ ਪਏ। ਆਪਣਾ ਪਿੰਡ ਆਪਣੀ ਸ਼ਕਤੀ ਆਪਣਾ ਬਲ ਕੋਈ ਨਹੀਂ। ਤੂੰ ਠਾਕੁਰ ਤੂੰ ਪੈ ਅਰਦਾਸ ਜੀਓ ਪਿੰਡ ਸਭ ਤੇਰੀ ਰਾਸ, ਤੂੰ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮਹਿ ਸੂਹ ਕਨੇ ਦੇ। ਹੁਣ ਆ ਦੂਸਰਾ ਦੂਸਰੀਆਂ ਦੋ ਤੁਕਾਂ ਨੇ, ਤੂੰ ਮਾਤ ਪਿਤਾ ਹਮ ਬਾਰਕ ਤੇਰੇ, ਇੱਕ ਦਿਨ ਇੱਥੇ ਅਰਜ਼ ਕੀਤੀ ਸੀ ਤੁਮਰੀ ਕਿਰਪਾ ਮੈਂ ਸੂਹ ਕਨੇਰੇ। ਇਸ ਤੁਕ ਵਿੱਚ ਬੱਚੇ ਹੋਣ ਦਾ ਕੋਈ ਮਾਣ ਨਹੀਂ। ਇਹ ਨਹੀਂ ਕਿਹਾ ਕਿ ਅਸੀਂ ਤੁਹਾਡੇ ਬੱਚੇ ਆ ਤਾਂ ਤੁਸੀਂ ਅਰਦਾਸ ਸੁਣਦੇ ਹੋ, ਕਿਉਂਕਿ ਬੱਚੇ ਦਾ ਕੀ ਯੋਗਦਾਨ ਹੈ। ਇੱਕ ਬੱਚਾ ਮਾਂ ਦੀ ਗੋਦ ਵਿੱਚ ਉਹ ਦੁੱਧ ਚੁੰਘਦਾ ਹੈ, ਮਾਂ ਦਾ ਅੰਮ੍ਰਿਤ ਦੁੱਧ ਪੀਂਦਾ ਹੈ, ਮਾਂ ਉਹਨੂੰ ਬਸਤਰ ਦਿੰਦੀ ਏ, ਮਾਂ ਉਹਦੀ ਖੁਰਾਕ ਦਾ ਪ੍ਰਬੰਧ ਕਰਦੀ ਏ। ਪਰ ਗੁਰਸਿੱਖੋ ਮਾਤਾਵਾਂ ਤੁਸੀਂ ਬੈਠੀਆਂ, ਜੇ ਕਦੀ ਕਿਸੇ ਮਾਂ ਨੇ ਇਸ ਕਰਕੇ ਬੱਚੇ ਦੀ ਖੁਰਾਕ ਦਿੱਤੀ ਏ ਕਿ ਬੱਚਾ ਕੋਈ ਕਮਾਈ ਕਰਕੇ ਲਿਆਇਆ, ਇਸ ਕਰਕੇ ਪੁਸ਼ਾਕ ਦਿੱਤੀ ਏ ਕਿ ਬੱਚੇ ਨੇ ਮਾਂ ਨੂੰ ਕੁਝ ਖੱਟ ਕਮਾ ਕੇ ਦਿੱਤਾ। ਛਾ ਛੇ ਮਹੀਨੇ ਸਾਲ ਦਾ ਬੱਚਾ ਉਹ ਮਲ ਮੂਤਰ ਵੀ ਮਾਂ ਦੇ ਬਸਤਰਾਂ ਤੇ ਕਰਦਾ, ਪਰ ਮਾਂ ਦਾ ਹਿਰਦਾ ਇੰਨਾ ਵਿਸ਼ਾਲ ਏ ਉਹ ਬੱਚੇ ਦਾ ਗੁਣ ਔਗਣ ਨਹੀਂ ਦੇਖਦੀ, ਕੇਵਲ ਕਿਰਪਾ ਹੀ ਕਰੀ ਜਾਂਦੀ, ਫਿਰ ਚਿਤਾਰਦੀ ਵੀ ਕੋਈ ਨਹੀਂ। ਹਜ਼ੂਰ ਨੇ ਕਿਹਾ ਅਰਦਾਸ ਇਸ ਤਰ੍ਹਾਂ ਕਰ, ਕਹਿ ਪ੍ਰਭੂ ਅਸੀਂ ਤਾਂ ਬੱਚੇ ਆ, ਬੱਚਾ ਜੰਮਦਾ ਮਾਪਿਆਂ ਨੂੰ ਕੀ ਦਿੰਦਾ, ਬੱਚਾ ਜੰਮਦਾ ਮਾਂ ਨੂੰ ਕੀ ਸੁੱਖ ਦਿੰਦਾ, ਕੇਵਲ ਮਲ ਮੂਤਰ ਆਪਣੀ ਹਿਫਾਜ਼ਤ ਆਪਣੀ ਰਖਵਾਲੀ ਦੀ ਜ਼ਿੰਮੇਵਾਰੀ। ਤੁਸੀਂ ਮਾਤਾ ਪਿਤਾ ਹੋ, ਅਸੀਂ ਤੇਰੇ ਬੱਚੇ ਆ, ਪਰ ਇੱਕ ਦਾਤਾ ਤੇਰੀ ਕਿਰਪਾ ਨਾਲ ਸੁੱਖ ਪੈਮਾਨ ਨੇ, ਆਪਣੀ ਖੰਗਤਾ ਨਹੀਂ। ਤੂੰ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੂਖ ਕਨੇਰੇ, ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ, ਸਗਲ ਸਮੱਗਰੀ ਤੁਮਰੈ ਸੂਤਰ ਧਾਰੀ, ਤੁਮ ਤੇ ਹੋਏ ਸੋ ਆਗਿਆਕਾਰੀ। ਆ ਤੁਕਾਂ ਦੇ ਅਰਥ ਮੇਰਾ ਖਿਆਲ ਪੈ ਗਿਆ ਹੁਣੇ। ਸਗਲ ਸਮੱਗਰੀ ਤੁਮਰੈ ਸੂਤਰ ਧਾਰੀ, ਆ ਜੋ ਕੁਝ ਸੰਸਾਰ ਵਿੱਚ ਦਿਸਦਾ ਹੈ ਨਾ, ਸਗਲ ਸਮੱਗਰੀ ਪੂਰੇ ਦਾ ਪੂਰਾ ਸੰਸਾਰ ਤੁਸੀਂ ਆਪਣੇ ਹੁਕਮ ਦੇ ਸੂਤਰ ਵਿੱਚ ਬੰਨਿਆ ਹੈ, ਤੇਰੇ ਹੁਕਮ ਦੀਆਂ ਤੰਦਾਂ ਵਿੱਚ ਬੰਨੇ ਹੈ। ਤੁਮ ਤੇ ਹੋਏ ਸੋ ਆਗਿਆਕਾਰੀ, ਜੋ ਕੁਝ ਤੁਹਾਡੇ ਤੋਂ ਹੋਣਾ, ਜੋ ਤੁਸੀਂ ਕਰਨਾ, ਜਿੰਨਾ ਮਰਜ਼ੀ ਕੋਈ ਕਹਿ ਮੈਂ ਰੱਬ ਦੀ ਗੱਲ ਨਹੀਂ ਮੰਨਦਾ, ਪਰ ਜੋ ਕੋਈ ਤੁਸੀਂ ਕਰਨਾ ਸਾਰੀ ਸ੍ਰਿਸ਼ਟੀ ਨੂੰ ਮੰਨਣਾ ਪੈਣਾ, ਕਿਉਂਕਿ ਆਪਣੇ ਧਾਗੇ ਚ ਬੰਨੀ ਆ, ਹੁਕਮ ਚ ਬੰਨੀ ਏ, ਜੋ ਤੂੰ ਕਰੇਗਾ ਉਹ ਸਤ ਬਚਨ ਕਰਕੇ ਮੰਨਣਾ ਪਏਗਾ। ਤੁਮ ਤੇ ਹੋਏ ਸੋ ਆਗਿਆਕਾਰੀ, ਤੁਮਰੀ ਗਤ ਮਿਤ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ। ਆਪਣੀ ਗਤ ਨੂੰ ਆਪਣੀ ਅਵਸਥਾ ਨੂੰ ਤੁਸੀਂ ਜਾਣਦੇ ਹੋ। ਧੰਨ ਗੁਰੂ ਅਰਜੁਨ ਸਾਹਿਬ ਕਹਿੰਦੇ ਸੀ ਤਾਂ ਇਕੱਲੇ ਤੁਹਾਡੇ ਤੋਂ ਕੁਰਬਾਨ ਜਾਂਦੇ ਹਾਂ।
ਗੁਰਮੁਖ ਅਰਦਾਸ ਵਿੱਚ ਹਜ਼ੂਰ ਪਹਿਲੇ ਜਾਮੇ ਚ ਕਹਿ ਰਹੇ ਨੇ ਅਰਦਾਸ ਕਰ ਜਦੋਂ ਆਪਣਾ ਸ਼ਕਤੀ ਕੰਮ ਨਾ ਕਰੇ ਕਿ ਸਤਿਗੁਰੂ ਨੇ ਬਾਣੀ ਚ ਸਾਨੂੰ ਅਰਦਾਸ ਦੀ ਜੁਗਤ ਨਹੀਂ ਦੱਸੀ ਇਹ ਸਿਰਫ ਇੱਕ ਨਿੱਕੀ ਜੀ ਭਾਵੇਂ ਸਤਰ ਸੀ ਜਨਮ ਸਾਖੀ ਚਾਹੀ ਪਰ ਮੇਰੇ ਮਨ ਨੇ ਕਹਿ ਇੱਥੇ ਰੁਕੀਏ ਇੰਨਾ ਕੀਮਤੀ ਖਜ਼ਾਨਾ ਇਹਨਾਂ ਦੋ ਸ਼ਬਦਾਂ ਚ ਮੇਰੇ ਬਾਪੂ ਨੇ ਕਹਿ ਦਿੱਤਾ ਆਪਣਾ ਬਲ ਮੁੱਕ ਜਾਏ ਤੇ ਅਰਦਾਸ ਕਰੋ ਆਓ ਦੇਖੋ ਕਰੋ ਦਰਸ਼ਨ ਇਸ ਤੁਕ ਦੇ ਬਾਣੀ ਵਿੱਚੋਂ ਕਿ ਰਾਖ ਪਿਤਾ ਪ੍ਰਭ ਮੇਰੇ ਮੋਹ ਨਿਰਗੁਣ ਸਭ ਗੁਣ ਤੇਰੇ ਆਪਣਾ ਬਲ ਖਤਮ ਹੋ ਗਿਆ ਰਾਖ ਪਿਤਾ ਪ੍ਰਭ ਮੇਰੇ ਮੋਹ ਨਿਰਗੁਣ ਸਭ ਗੁਣ ਤੇਰੇ ਪੰਚ ਬਿਖਾਦੀ ਏਕ ਗਰੀਬਾਂ ਰਾਖੋ ਰਾਖਣ ਖਾਰੇ ਮੇਰੇ ਕੋਲ ਤਾਕਤ ਹੀ ਕੋਈ ਨੀ ਇਕੱਲਾ ਵਾਂ ਤੇ ਪੰਜ ਮੈਨੂੰ ਮਾਰਨ ਵਾਲੇ ਨੇ ਕਿਰਪਾ ਕਰ ਮੇਰੀਆਂ ਦੋਨੋਂ ਬਾਹਾਂ ਖੜੀਆਂ ਨੇ ਮੈਨੂੰ ਬਖਸ਼ਿਸ਼ ਕਰਕੇ ਬਚਾ ਲੈ ਇਹਦਾ ਮਤਲਬ ਵਕਾਰਾਂ ਸਾਹਮਣੇ ਵੀ ਜਦੋਂ ਆਪਣਾ ਮਨ ਲੁਟੀਂਦਾ ਦਿਸੇ ਫਿਰ ਵਕਾਰਾਂ ਅੱਗੇ ਬਾਹਾਂ ਖੜੀਆਂ ਕਰਨ ਦੀ ਥਾਂ ਗੁਰੂ ਅੱਗੇ ਬਾਂਹ ਖੜੀ ਕਰੀ ਸੱਚ ਜਾਣੀ ਗੁਰੂ ਤੈਨੂੰ ਵਕਾਰਾਂ ਨਾਲ ਵੀ ਟਾਕਰਾ ਕਰਨ ਦੀ ਸ਼ਕਤੀ ਦੇਵੇਗਾ ਫਿਰ ਇਸ ਬੇਨਤੀ ਨੂੰ ਸਮਝਿਓ ਅਸੀਂ ਧਨ ਲਈ ਅਰਦਾਸ ਕਰਨੇ ਆ ਦੁਕਾਨ ਚ ਬਰਕਤ ਪੈ ਜਾਏ ਜ਼ਮੀਨ ਚ ਬਰਕਤ ਪੈ ਜਾਏ ਮੇਰੀ ਨੌਕਰੀ ਵਿੱਚ ਬਰਕਤ ਪੈ ਜਾਏ ਮੈਨੂੰ ਪਦਵੀ ਚੰਗੀ ਮਿਲੇ ਮੇਰੇ ਬੱਚੇ ਦੀ ਤਲੀਮ ਵਿੱਚ ਬਰਕਤ ਪੈ ਜਾਏ ਤੇ ਜਦੋਂ ਤੇਰਾ ਅੰਦਰ ਟਿਕਦਾ ਨਹੀਂ ਮਨ ਤੇਰਾ ਵਕਾਰਾਂ ਵਿੱਚ ਖਾਧਾ ਤੇ ਇੱਕ ਕੰਮ ਕਰ ਆਪਣੇ ਮਨ ਦੀ ਸ਼ਕਤੀ ਲਈ ਅਰਦਾਸ ਕਰ ਗੁਰੂ ਮੇਰ ਕਰੇ ਤੂੰ ਪੰਜਾਂ ਵਕਾਰਾਂ ਨੂੰ ਵੀ ਜਿੱਤ ਸਕਣਾ ਉਹ ਅਰਦਾਸ ਹੈ ਭਾਵੇਂ ਕਿ ਪ੍ਰਕਰਨ ਕੱਲ ਜਾਂ ਸ਼ਾਮ ਨੂੰ ਚੱਲੇਗਾ ਹਜ਼ੂਰੀ ਦਾ ਜਦੋਂ ਹਜ਼ੂਰ ਮਸੀਤ ਵਿੱਚ ਨਮਾਜ਼ ਪੜਨ ਜਾਣਗੇ ਸੁਲਤਾਨਪੁਰ ਪਰ ਇੱਥੇ ਦੇਖੋ ਇੱਕ ਅਰਦਾਸ ਹੈ ਗੁਰੂ ਅਰਜੁਨ ਸਾਹਿਬ ਜੀ ਦੀ ਕਿ ਪੰਚ ਬਿਖਾਦੀ ਏਕ ਗਰੀਬਾਂ ਰਾਖੋ ਰਾਖਣ ਕਾਰੇ ਖੇਦ ਕਰੇ ਅਰ ਬਹੁਤ ਸੰਤਾਵੇਂ ਆਇਓ ਸ਼ਰਨ ਤੁਹਾਰੇ ਕਰ ਕਰ ਖਾਰਿਓ ਅਨਕ ਬਹੁ ਭਾਂਤੀ ਛੋਡੈ ਕਤਹੂ ਨਾਹੀ ਏਕ ਬਾਤ ਸੁਣ ਤਾਂ ਕਿ ਓਟਾ ਸਾਧ ਸੰਗ ਮਿਟ ਜਾਈ ਮੇਰੀ ਤਾਕਤ ਖਤਮ ਹੋ ਗਈ ਮੈਂ ਤੇਰੀ ਓਟ ਤੱਕੀ ਆਪਣਾ ਬਲ ਕੋਈ ਨਹੀਂ ਪੜੋ ਬਾਬਾ ਜੀ ਦੇ ਬਚਨ ਕਬੀਰ ਸਾਹਿਬ ਨੇ ਕੀ ਅਰਦਾਸ ਪੁਕਾਰ ਨਹੀਂ ਕੀਤੀ ਜੇ ਨਹੀਂ ਮਨ ਲੱਗਦਾ ਸਿਮਰਨ ਚ ਵੈਸੇ ਤੇ ਪ੍ਰਕਰਨ ਹੈ ਉਸ ਦਿਨ ਦਾ ਆਪਾਂ ਕਿਉਂ ਨਹੀਂ ਅਰਦਾਸ ਕਰਦੇ ਉਸ ਵੇਲੇ ਜਿਸ ਪਾਸੇ ਮਨ ਦੌੜਦਾ ਹੈ ਬਸ ਉਸੇ ਪਾਸੇ ਨੂੰ ਲੈ ਕੇ ਅਰਦਾਸ ਕਰਨ ਲੱਗ ਪਓ ਸਤਿਗੁਰੂ ਤੇਰੇ ਦੌੜਦੇ ਕੋਈ ਮਨ ਨੂੰ ਟਿਕਾ ਦੇ ਦੇਣਗੇ ਕਬੀਰ ਸਾਹਿਬ ਨੇ ਅਰਦਾਸ ਕੀਤੀ ਕਿ ਏਕ ਕੋਟ ਪੰਜ ਸਿਕਦਾਰਾਂ ਇੱਕ ਕਿਲ੍ਹਾ ਤੇ ਪੰਜ ਚੌਧਰੀ ਨੇ ਪੰਚੇ ਮੰਗੈ ਖਾਲਾ ਜਿਮੀ ਨਾਹੀ ਮੈਂ ਕਿਸੇ ਕੀ ਬੋਈ ਐਸਾ ਦੇਨ ਦੁਖਾਲਾ ਹਰ ਕੇ ਲੋਕਾਂ ਮੋਕੋ ਨੀਤ ਦੱਸੈ ਪਟਵਾਰੀ ਤੇ ਫਿਰ ਕੀ ਕੀਤਾ ਤਾਕਤ ਖਤਮ ਹੁੰਦੀ ਦਿਸੀ ਉਪਰ ਪੂਜਾ ਕਰ ਮੈਂ ਗੁਰ ਪੈ ਪੁਕਾਰਿਆ ਤਿੰਨਖੋ ਲਿਆ ਉਭਾਰੀ ਆਪਣਾ ਤਾਕਤ ਖਤਮ ਹੁੰਦੀ ਦਿਸੇ ਤੇ ਗੁਰੂ ਅੱਗੇ ਕਰ ਅਰਦਾਸ ਉਹ ਤੈਨੂੰ ਬਚਾ ਸਕਦਾ ਹੈ ਬਾਬਾ ਫਰੀਦ ਸਾਹਿਬ ਨੇ ਇਹ ਅਰਦਾਸ ਕੀਤੀ ਸਰਵਰ ਪੰਖੀ ਖੇਕੜੋ ਫਾਹੀ ਵਾਲ ਪਚਾਸ ਮੇਰੇ ਵਾਹਿਗੁਰੂ ਆ ਸਰੀਰ ਇੱਕ ਪੰਛੀ ਹੈ ਸੰਸਾਰ ਸਰੋਵਰ ਵਿੱਚ ਰਹਿੰਦਾ ਤੇ ਇਹਨੂੰ ਪਛਾਣ ਵਾਲੇ ਇਹਨੂੰ ਮਾਰਨ ਵਾਲੇ ਪੰਜਾਹ ਪੁਰ ਨੇ ਪੰਜਾਹ ਬਿਰਤੀਆਂ ਨੇ ਸਰਵਰ ਪੰਖੀ ਖੇਕੜੋ ਫਾਹੀ ਵਾਲ ਪਚਾਸ ਇਹ ਤਨ ਲਹਿਰੀ ਗੱਡ ਥੀ ਆ ਸੱਚੇ ਤੇਰੀ ਆਸ ਆਪਣਾ ਬਲ ਕੋਈ ਨਹੀਂ ਰਹਿ ਗਿਆ ਹੁਣ ਤੇਰੇ ਸਹਾਰੇ ਤੇ ਆ ਸਿਰਫ ਇੱਕ ਪ੍ਰਮਾਣ ਖੋਰ ਦੇ ਦੇ ਤੇ ਬੜੀ ਵੱਡੀ ਤਾਕਤ ਜੀ ਅਰਦਾਸ ਵਿੱਚ ਫਿਰ ਮੈਂ ਬੇਨਤੀ ਕਰਾਂ ਅਰਦਾਸ ਕਰਨ ਲੱਗੇ ਆਪਣਾ ਬਲ ਆਪਣੀ ਸ਼ਕਤੀ ਬਿਲਕੁਲ ਛੱਡ ਦਈਏ ਅੰਤਰ ਆਤਮੇ ਤੋਂ ਛੱਡੀਏ ਗੁਰੂ ਅਰਜੁਨ ਦੇਵ ਨੇ ਇੱਕ ਗੁਰੂ ਅਰਜੁਨ ਸਾਹਿਬ ਤੇ ਗੁਰੂ ਤੇਗ ਬਹਾਦਰ ਜੀ ਦਾ ਬਚਨ ਕਹਿ ਕੇ ਅੱਗੇ ਤੁਰਨਾ ਚਾਹੁੰਦਾ ਇਹ ਇਸ ਕਰਕੇ ਹਜ਼ੂਰ ਨੇ ਕਿਹਾ ਰਾਏ ਬੁਲਾਰ ਨੂੰ ਕਿ ਬਜ਼ੁਰਗੋ ਜਦੋਂ ਆਪਣਾ ਬਲ ਖਤਮ ਹੋ ਜਾਏ ਤੇ ਤੁਸੀਂ ਅਰਦਾਸ ਕਰਿਓ ਤੁਹਾਡੀ ਅਰਦਾਸ ਸੁਣੀ ਜਾਏਗੀ ਪੂਰਨ ਤੌਰ ਤੇ ਸਮਰਪਿਤ ਤਾਂ ਹੈ ਸਤਿਗੁਰੂ ਗੁਰੂ ਅਰਜੁਨ ਸਾਹਿਬ ਨੇ ਫੁਰਮਾਇਆ ਕਿ ਜਾਂ ਕੋ ਮੁਸ਼ਕਲ ਅਤ ਬਣੇ ਅਰਦਾਸ ਕੀ ਕਰਦੀ ਕਿਸੇ ਬੰਦੇ ਤੇ ਮੁਸ਼ਕਲ ਆ ਗਈ ਮੁਸੀਬਤ ਆ ਗਈ ਕੋਈ ਵੀ ਬੰਦਾ ਉਹਨੂੰ ਸਹਾਰਾ ਦੇਣ ਲਈ ਤਿਆਰ ਨਹੀਂ ਜਾਂ ਕੋ ਮੁਸ਼ਕਲ ਅਤ ਬਣੇ ਢੋਈ ਕੋਏ ਨਾ ਦੇ ਲਾਗੂ ਹੋਏ ਦੁਸ਼ਮਨਾ ਸਾਕ ਭੇ ਭੱਜ ਖਲੇ ਸਭੋ ਭੱਜੈ ਆਸਰਾ ਆਪਣੀ ਤਾਕਤ ਹੀ ਮੋਗੇ ਸਭੋ ਭੱਜੈ ਆਸਰਾ ਚੂਕੈ ਸਭ ਅਸਰਾਓ ਪਿਆਰਿਆ ਜਿਸ ਦਿਨ ਤੇਰੀ ਤਾਕਤ ਖਤਮ ਹੋ ਗਈ
अरदास करी फिर चित आवे ओस पार ब्रह्म लगे न तत्ती वाह अपना सहारा छड़ दे। वैसे अरदास दे संबंध विच सिख विद्वाना ने बहुत काम किया। एक रघुबीर सिंह बीर खूणा ने पुस्तक लिखी सी मुद्दत पहला अरदास शक्ति उहदे जदों ना शुरुआत लिखी एक बड़ी सोहनी कहानी दित्ती सी अपना बल जिन्नी देर तक रस्ते विच अरदास नहीं सुनी जानी निर्बल हो परमात्मा सामने। उन्होंने शब्द कहा सी कि जिस दिन द्रौपदी का चीर खरन कर लगे ते ओदी पत साई ने रखी ते जिस वेले पत रह गई नगनता तो बच गई ते उन्हें श्री कृष्ण जी नू पुछया सी कि मैनू वालां तो पकड़िया धू के लियांदा मेरे बस्तर नू हाथ पाया तुसी इन्नी देर विच क्यों आए बाद विच क्यों आए। कहन लगे जदों बल खीण होया मैं तां उदों ही आ गया सां। उत्थे शब्द ना कहे अपने मन नू पुछो तुहानू पहला यह भरोसा सी कि भीषम पितामा बैठे ने इस बजुर्ग दे खुंदिया किसी की जरूरत नहीं मैनू खत पा जाए तुहानू मेरे वल ध्यान नहीं सी भीषम पितामा ते भरोसा सी। जदों उन्हां नीवी पाई तुहानू यह सी कि द्रोणाचार्य गुरु ओहदे बैठिया मैनू कोई कुछ नहीं कह सकदा जदों ओह भी चुप कर गए फिर तैनू अपने पांच ताकतवर मर्दा ते भरोसा आया जदों ओह भी नीवी पा गए फिर तू अपने इस कपड़े नू मूह विच पाया अपने बल दा भरोसा कीता ते जदों तेरे मूह विचों भी कपड़ा खिंच लिया तेरा बल खीण होया तू पुकार कीती ते परमात्मा तेरी मदद कर दिती। अपना बल नहीं गुरु तेग बहादुर जी ने ही कहा कहन लगे बल छुटक्यो बंधन परे ताकत रही कोई नहीं अरदास ही तां सुनी जानी बल छुटक्यो बंधन परे कछु ना हो तू उपाए कौ नानक अब ओट खर गज जू खो हो सहाय। फिर अरदास कीत्या शक्ति आई बल खोवा बंधन छुटे सब किच खो तू पाए नानक सब किच तुमरा खात्मै तुमी होत सहाय। खैर मैं सिर्फ संखेप जा कदी मेरे गुरु ने मेर कीती वक्त मिलिया अरदास दा क्योंकि संगत कह देंदे ने भी तुसी कह देंदे हो करोगे कदों पसारे ही इहो जिहा बन गया इकली अरदास ते जे साल भर भी विचार चलदी रहे ते शायद वह मुकम्मल ना हो सके। इन्ना खजाना है जदों तुरना वा ते हर एक चीज रस्ते विच रोकदी है कि देखी आ भी बाबे दा बचन कीमती लाल ही किते संगत तो विरवा ना रह जाए। हजूर जदों तुरे राय बुलार ने कहा सत बचन तोरदिया कहिंदा कृपा करो मेरे शहर विच रहिंदिया तुहाडे ते खत चुकिया गया तुहानू चपेड़ा मारियां मैनू बख्श दिया जे सच्ची सरकार नू कहिंदा मैं तां कंधी उत्ते रुकड़ा वां। जदों अंतला समा आया हस के कहन लगे तुसी पुकारोगे असी इथों दे भी जामण ते उथों भी दे तुहाडे जामण किड्डा वड्डा भरोसा सी। हजूर सच्चे पातशाह तुरे कहिंदे ने पंज दिनां विच इतिहासकार कहिंदे ने तलवंडी तो सुल्तानपुर पहुंचे रस्ते च की मेरा करदे रहे खामोश है इतिहास। सुल्तानपुर दा असल नाम सी ताम वसन इहदा पुरातन नाम ताम वसन सी। एक तां इहदे नेड़े घना संघना जंगल ते दूजा वहीं काली खोण करके भी शब्द ताम वसन वरदे सन। तन गुरु नानक साहब सुल्तानपुर आए ते चाहिदा भी ए असी हजूर दा पुरब मनाने आ मान लिया जे साडे कोल ननकाणा साहब नहीं जाया जांदा ते सुल्तानपुर गुरु जी दे चरणा च मत्था टेक आयो बाबे नानक ने इत्थे रहमतां वरसाईयां ने कई साल। हजूर सच्चे पातशाह सुल्तानपुर बेबे दे घर पहुंचे बेबे नानकी नू पता लगा मेरा वीर आया है ते दरवाजा खुलिया तन गुरु नानक साहब नू देख के बेबे नानकी चरणा ते झुकन लगी। ਜਨਮ ਸਾਖੀ ਚ ਲਿਖਿਆ ਜਦੋਂ ਬੇਬੇ ਚਰਨਾ ਚੁੱਕੀ ਹਜ਼ੂਰ ਨੇ ਉਹਨਾਂ ਦਾ ਮਸਤਕ ਪਕੜ ਲਿਆ ਤੇ ਨਾਲ ਕਿਹਾ ਬੇਬੇ ਤੂੰ ਵੱਡੀ ਹੈ ਝੁਕਾਂ ਤਾਂ ਮੈਂ ਜੋ ਤੇਰੇ ਤੋਂ ਛੋਟਾ ਵਾਂ ਤੇ ਪ੍ਰੇਮ ਚ ਭਿੱਜੀ ਅੱਖਾਂ ਭਰ ਕੇ ਕਹਿੰਦੀ ਮੈਂ ਕੱਲਾ ਵੀਰ ਜਾਣ ਕੇ ਨਹੀਂ ਤੂੰ ਤਾਂ ਮੇਰਾ ਪੀਰ ਹੈ ਤੂੰ ਮੇਰਾ ਗੁਰੂ ਹੈ ਮੈਂ ਉਮਰ ਕਰਕੇ 5 ਸਾਲ ਵੱਡੀ ਜ਼ਰੂਰ ਹਾਂ ਪਰ ਤੂੰ ਤਾਂ ਉਸ ਦੇ ਘਰ ਵਿੱਚੋਂ ਆਪ ਉਹ ਰੂਪ ਧਾਰਨ ਕਰਕੇ ਹੈ ਮੇਰਾ ਫਰਜ਼ ਬਣਦਾ ਮੈਂ ਤੇਰੇ ਚਰਨਾਂ ਵਿੱਚ ਝੁਕਾਂ ਬੇਬੇ ਘਰ ਲੈ ਗਈ ਫੁੱਲੀ ਨਹੀਂ ਸਮਾਉਂਦੀ ਖੁਸ਼ ਹੈ ਅੱਤ ਦੀ ਹਜ਼ੂਰ ਕੁਝ ਦਿਨ ਬੇਬੇ ਦੇ ਘਰ ਰਹਿੰਦੇ ਨੇ ਬਾਹਰ ਇਕਾਂਤ ਵੀ ਚਲੇ ਜਾਂਦੇ ਨੇ ਫਿਰ ਇੱਕ ਦਿਨ ਕਹਿਣ ਲੱਗੇ ਭਾਈ ਜੈ ਰਾਮ ਨੂੰ ਇੱਕ ਕੰਮ ਕਰੋ ਮੇਰੀ ਕਿਰਤ ਦਾ ਕੋਈ ਪ੍ਰਬੰਧ ਕਰ ਦਿਓ ਮੈਂ ਕੋਈ ਕਿਰਤ ਕਰਨੀ ਚਾਹੁੰਦਾ ਬੇਬੇ ਨੇ ਕਿਹਾ ਵੀਰ ਕਿਸੇ ਚੀਜ਼ ਦੀ ਕਮੀ ਨਹੀਂ ਜੋ ਕਿਤੇ ਵੰਡ ਨਹੀਂ ਰੱਜ ਕੇ ਵੰਡ ਕੋਈ ਤੇਰਾ ਹੱਥ ਨਹੀਂ ਇੱਥੇ ਪਕੜੇਗਾ ਤੁਸੀਂ ਘਰ ਚ ਬੈਠੋ ਜੋ ਆਏ ਜੀ ਚ ਉਹ ਕਰੋ ਕਹਿਣ ਲੱਗੇ ਨਹੀਂ ਬੇਬੇ ਤੇਰੇ ਘਰ ਬੈਠਿਆਂ ਕਿੰਨੇ ਦਿਨ ਛਕਾਂਗਾ ਕਿਰਤ ਕਰਕੇ ਦੇਹੀ ਪਵਿੱਤਰ ਹੁੰਦੀ ਹੈ ਮੈਨੂੰ ਕੋਈ ਕਿਰਤ ਦਾ ਪ੍ਰਬੰਧ ਕਰ ਦੇ ਦੌਲਤ ਖਾਨ ਨਾਲ ਗੱਲ ਕੀਤੀ ਭਾਈ ਜੈ ਰਾਮ ਨੇ ਕਹਿਣ ਲੱਗੇ ਇਸ ਤਰ੍ਹਾਂ ਮੇਰਾ ਰਿਸ਼ਤੇਦਾਰ ਹੈ ਉਹ ਆਇਆ ਪਾਵਾਂ ਕਿ ਇਹ ਸਾਖੀਕਾਰ ਵੱਖ ਵੱਖ ਢੰਗ ਨਾਲ ਦੱਸਦੇ ਨੇ ਰਾਏ ਬੁਲਾਰ ਨੇ ਵੀ ਕਿਹਾ ਇਹ ਸ਼ਬਦ ਦੌਲਤ ਖਾਨ ਨੂੰ ਪਰ ਮੁੱਖ ਦੀ ਗੱਲ ਕੀ ਭਾਈ ਜੈ ਰਾਮ ਜੀ ਨੇ ਗੱਲ ਕੀਤੀ ਤੇ ਸੱਚੇ ਪਾਤਸ਼ਾਹ ਵਾਸਤੇ ਮੋਦੀ ਖਾਨਾ ਇਹਨਾਂ ਨੂੰ ਦਿੱਤਾ ਗਿਆ ਵੈਸੇ ਮੋਦੀ ਸ਼ਬਦ ਅਰਬੀ ਦਾ ਹੈ ਇਹਦੇ ਅਖਰੀ ਅਰਥ ਨੇ ਲਿਆਉਣਾ ਤੇ ਦੇਣਾ ਆਉਣਾ ਤੇ ਜਾਣਾ ਪੁਰਾਤਨ ਸਮੇਂ ਕੀ ਸੀ ਮੋਦੀ ਖਾਨਾ ਕੋਈ ਮੋਦੀ ਦੀ ਨੌਕਰੀ ਛੋਟੀ ਨਹੀਂ ਸੀ ਉਸ ਵੇਲੇ ਪੈਸੇ ਨਹੀਂ ਸਨ ਤਨਖਾਹ ਦਿੱਤੇ ਜਾਂਦੇ ਅਕਸਰ ਅਨਾਜ ਦਿੱਤਾ ਜਾਂਦਾ ਸੀ ਜਿਹੜਾ ਮੋਦੀ ਹੁੰਦਾ ਸੀ ਉਹਨੂੰ ਰੋਜ਼ ਅਲੂਫਾ ਵੀ ਮਿਲਦਾ ਹੁੰਦਾ ਸੀ ਤੇ ਇੱਥੋਂ ਤੱਕ ਕਿ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਜਿਹੜਾ ਮੋਦੀ ਸੀ ਉਹ ਜਦੋਂ ਦਾਣੇ ਅਨਾਜ ਵੰਡਦਾ ਸੀ ਉਹ ਦੇਹ ਨੀਮੀ ਵੀ ਉਹਦੇ ਵਿੱਚੋਂ ਕੱਢਦਾ ਸੀ ਦੇਹ ਨੀਮੀ ਦਰ ਤੇ 10ਵਾਂ ਹਿੱਸਾ ਕੱਟ ਲੈਣਾ ਉਹ ਵਿੱਚੋਂ ਠੂੰਗੇ ਵੀ ਲਾਉਂਦੇ ਸਨ ਦੌਲਤ ਖਾਨ ਨੇ ਕਿਹਾ ਕਿ ਮੈਨੂੰ ਮੋਦੀ ਦੀ ਕਿਰਤ ਵਾਸਤੇ ਕੋਈ ਚਾਹੀਦਾ ਹੈ ਭਾਈ ਜੈ ਰਾਮ ਗੁਰੂ ਨਾਨਕ ਸਾਹਿਬ ਜੀ ਨੂੰ ਮੋਦੀ ਕੋਲ ਲੈ ਗਏ ਉਹਨੇ ਦੇਖਿਆ ਤੇ ਦੇਖਦਿਆਂ ਸਾਰ ਕਹਿੰਦਾ ਬੜਾ ਭਲਾ ਪੁਰਖ ਇਹਨੂੰ ਤਾਂ ਦੇਖ ਕੇ ਠੰਡ ਪੈਂਦੀ ਏ ਤੇ ਇਹਦੇ ਚ ਕੋਈ ਸ਼ੱਕ ਨਹੀਂ ਇਹ ਆਪਾਂ ਕਹਾਂਗੇ ਜੀ ਦੇਖੋ ਕਿ ਵਧਾ ਚੜਾ ਕੇ ਗੱਲ ਦੇਖਿਆ ਕਿਵੇਂ ਨਹੀਂ ਸੱਚ ਜਾਣੋ ਜਿਹਦੇ ਅੰਦਰ ਸਾਈ ਵਰਤਦਾ ਉਹਨੂੰ ਦੇਖ ਕੇ ਵੀ ਠੰਡ ਪੈਂਦੀ ਏ ਤਾਂ ਹੀ ਤਾਂ ਗੁਰੂ ਜੀ ਨੇ ਕਿਹਾ ਸੀ ਪੇਖ ਤਿਹੀ ਪੁਨੀਤ ਹੋਏ ਭੇਟਤ ਜਪੀਐ ਨਾਉ ਬਾਬਾ ਜੀ ਨੇ ਬਾਣੀ ਵਿੱਚ ਕਿਹਾ ਜਿਨ੍ਹਾਂ ਦਸੰਦੜਿਆਂ ਦੁਰਮਤ ਵੰਜੈ ਦਸੰਦੜਿਆਂ ਦਰ ਤੇ ਦੇਖਣਾ ਜਿਨ੍ਹਾਂ ਦਸੰਦੜਿਆਂ ਦੁਰਮਤ ਵੰਜੈ ਮਿੱਤਰ ਅਸਾਡੜੇ ਸਹੀ ਖਾਉ ਟੁੰਡੇਂਦੀ ਜੱਗ ਸਭਾਇਆ ਜਾਂ ਨਾਨਕ ਵਿਰਲੇ ਕਈ ਜਾਂ ਕਹਿ ਦਰਸ਼ ਪਾਪ ਕੋਟ ਉਤਾਰੇ ਭੇਟਤ ਸਾਂਗੇ ਭਵਜਲ ਤਾਰੇ ਜਿਹਦੇ ਦਰਸ਼ਨ ਕੀਤਿਆਂ ਪਾਪ ਕੱਟੇ ਜਾਂਦੇ ਨੇ ਉਹਨਾਂ ਨੂੰ ਸਭ ਕੁਝ ਸਮਝਾਉਣ ਲੱਗੇ ਤਨ ਗੁਰੂ ਨਾਨਕ ਸਾਹਿਬ ਅੱਤ ਦੇ ਪ੍ਰਸੰਨ ਹੋਏ ਮੋਦੀ ਖਾਨੇ ਵਿੱਚ ਗਏ ਨਾਲ ਇੱਕ ਉਹਨਾਂ ਨੂੰ ਸਾਥੀ ਦਿੱਤਾ ਗਿਆ ਸੱਚੇ ਪਾਤਸ਼ਾਹ ਜੀ ਨੇ ਪਹਿਲੇ ਦਿਨ ਜਦੋਂ ਤੋਲਣਾ ਸ਼ੁਰੂ ਕੀਤਾ ਧਿਆਨ ਦਿਆ ਜੇ ਹਜ਼ੂਰ ਕੋਲ ਜਿਤਨੇ ਵੀ ਅਨਾਜ ਲੈਣ ਆਏ ਉਹਨਾਂ ਨੂੰ ਇਹ ਸੀ ਕਿ 10ਵਾਂ ਹਿੱਸਾ ਇਹ ਵੀ ਕੱਟੇਗਾ ਜਦੋਂ ਦੇਹ ਨੀਮੀ ਦੇਣ ਲੱਗੇ 10ਵਾਂ ਹਿੱਸਾ ਕਾਟ ਕਟਾਉਣ ਲੱਗੇ ਮਹਾਰਾਜ ਜੀ ਨੇ ਕਿਹਾ ਇਹ ਕਾਹਦੇ ਲਈ ਕਹਿਣ ਲੱਗੇ ਪਹਿਲੇ ਮੋਦੀ ਵੀ ਕੱਟਦੇ ਸਨ ਕਹਿਣ ਲੱਗੇ ਮੈਂ ਲੋਕਾਂ ਦਾ ਖੂਨ ਨਹੀਂ ਪੀਣਾ ਮੈਂ ਹੱਕ ਦੀ ਕਿਰਤ ਕਰਨਾ ਆ ਮੈਂ ਹਿੱਸਾ ਨਹੀਂ ਲੈਣਾ ਤੁਸੀਂ ਆਪਣੇ ਘਰ ਲੈ ਜੋ ਹਜ਼ੂਰ ਨੂੰ ਅਲੂਫਾ ਮਿਲਣਾ ਸ਼ਾਮ ਨੂੰ ਕਿਸੇ ਲੋੜਵੰਦ ਨੇ ਆਉਣਾ ਤੇ ਆਪਣਾ ਹਿੱਸਾ ਉਹਨੂੰ ਵੀ ਵੰਡ ਦੇਣਾ ਪਿਆਰਿਓ ਜਿਸ ਦਿਨ ਹਜ਼ੂਰ ਨੇ 10ਵਾਂ ਹਿੱਸਾ ਕੱਟਣਾ ਬੰਦ ਕਰ ਦਿੱਤਾ ਪਹਿਲੇ ਮੋਦੀਆਂ ਦੀ ਤਰ੍ਹਾਂ ਲੁੱਟ ਕਸੁੱਟ ਨਹੀਂ ਕੀਤੀ ਸਗੋਂ ਪਾਬੰਦੀ ਲਾ ਦਿੱਤੀ ਹੱਕ ਦੀ ਕਮਾਈ ਖਾਣ ਲੱਗੇ ਜਿਹੜੇ ਗਰੀਬ ਗੁਰਬਾ ਸੀ ਉਹਨੂੰ ਵੰਡਣ ਲੱਗੇ ਸਾਰੇ ਸੁਲਤਾਨਪੁਰ ਵਿੱਚ ਜੈ ਜੈਕਾਰ ਹੋ ਗਏ ਕੈਸਾ ਮੋਦੀ ਆਇਆ ਕਿਸੇ ਦਾ ਹੱਕ ਨਹੀਂ ਰੱਖਦਾ ਦੇਹ ਨੀਮੀ ਨਹੀਂ ਕੱਟਦਾ ਗਰੀਬ ਲੋੜਵੰਦ ਆਉਂਦਾ ਉਹਦੀ ਝੋਲੀ ਚ ਕੁਝ ਪਾਉਂਦਾ ਹੈ ਸਤਿਗੁਰੂ ਨੇ ਸਾਰਾ ਦਿਨ ਕਿਰਤ ਕਰਨੀ ਤੇ ਨੇਮ ਇਹ ਸੀ ਅੰਮ੍ਰਿਤ ਵੇਲੇ ਵਹੀਂ ਵਿੱਚ ਇਸ਼ਨਾਨ ਕਰਨਾ ਤੇ ਉਹਦੇ ਕਿਨਾਰੇ ਬੈਠ ਕੇ ਇਕਾਂਤ ਵਿੱਚ ਪਿਆਰੇ ਪਰਮਾਤਮਾ ਦੀ ਯਾਦ ਜੁੜਨਾ। ਸ਼ਾਮ ਮੋਦੀ ਦੀ ਕਿਰਤ ਸੰਪੂਰਨ ਕਰਨੀ ਤੇ ਸੋ ਦਰ ਦਾ ਜੋ ਜਾਪ ਸੀ ਜਾਂ ਇਉਂ ਕਹਿ ਲਈਏ ਜੋ ਸ਼ਾਮ ਦਾ ਨੇਮ ਹੈ ਉਹਨੂੰ ਹਜ਼ੂਰ ਨੇ ਇਕਾਂਤ ਵਿੱਚ ਨਿਭਾਣਾ। ਕੁਝ ਦਿਨ ਕਿਰਤ ਕਰਦਿਆਂ ਹੋਏ ਤੇ ਮਨ ਚਾਹਿਆ ਆਪਣਾ ਰਬਾਬੀ ਸੱਦ ਲਵਾਂ। ਭਾਈ ਸਾਹਿਬ ਭਾਈ ਮਰਦਾਨਾ ਜੀ ਨੂੰ ਹਜ਼ੂਰ ਨੇ ਰਾਏ ਭੋਏ ਦੀ ਤਲਵੰਡੀ ਤੋਂ ਸੁਲਤਾਨਪੁਰ ਬੁਲਾ ਲਿਆ। ਰਬਾਬੀ ਆ ਗਿਆ, ਹਜ਼ੂਰ ਦੀ ਖੁੱਲ ਦਿਲੀ ਦੇਖ ਕੇ ਅੱਤ ਦਾ ਪ੍ਰਸੰਨ, ਕਹਿੰਦਾ ਵਾਹ ਜਜਮਾਨ ਰੌਣਕਾਂ ਲਾ ਦਿੱਤੀਆਂ। ਮਹਾਰਾਜ ਜੀ ਨੇ ਮਰਦਾਨੇ ਨੂੰ ਕੋਲ ਰੱਖਣਾ, ਜਦੋਂ ਵਕਤ ਮਿਲਣਾ ਇਕਾਂਤ ਵਿੱਚ ਲਿਜਾ ਕੇ ਕੀਰਤਨ ਕਰਨਾ। ਕੁਝ ਦਿਨਾਂ ਤੋਂ ਬਾਅਦ ਸੁਲਤਾਨਪੁਰ ਦੇ ਵਿੱਚ ਇੱਕ ਛੋਟਾ ਜਿਹਾ ਸੰਗਤ ਦਾ ਇਕੱਠ ਹੋਣ ਲੱਗ ਪਿਆ। ਅਸਲੀਅਤ ਇਹ ਜੇ ਪਹਿਲਾ ਸੰਗਤ ਦਾ ਇਕੱਠ ਸੁਲਤਾਨਪੁਰ ਦੀ ਧਰਤੀ ਤੇ ਸੰਗਤ ਇਕੱਠੀ ਹੋਣ ਲੱਗੀ, ਬਾਬਾ ਜੀ ਕੀਰਤਨ ਕਰਨ ਲੱਗੇ। ਚਾਰ ਚੁਫੇਰੇ ਵਧਾਈਆਂ ਭਾਈ ਜੈ ਰਾਮ ਨੂੰ ਅੱਜ ਆਏ ਤੇ ਬੇਬੇ ਨਾਨਕੀ ਨੂੰ ਇਹ ਸ਼ਬਦ ਕਹਿ ਇਤਿਹਾਸ ਨੇ ਲਿਖੇ ਨੇ। ਕਹਿਣ ਲੱਗੇ ਨਾਨਕੀ ਤੂੰ ਧੰਨ ਹੈ ਕਿਉਂਕਿ ਹਜ਼ੂਰ ਇਮਾਨਦਾਰੀ ਨਾਲ ਕੰਮ ਕਰਦੇ ਨੇ, ਲੋੜਵੰਦਾਂ ਦੀ ਸੇਵਾ ਮਦਦ ਕਰਦੇ ਨੇ। ਕਹਿਣ ਲੱਗੇ ਨਾਨਕੀ ਤੂੰ ਧੰਨ, ਤੇਰਾ ਵੀਰ ਨਾਨਕ ਵੀ ਧੰਨ ਗਾਉਂਦਾ ਹੈ। ਅੰਦਰ ਨੂੰ ਠੰਡ ਪੈਂਦੀ ਏ, ਨੇਤਰ ਬੰਦ ਕਰਦਾ ਤੇ ਮੈਂ ਅੱਖਾਂ ਖੋਲ ਕੇ ਦੇਖਣਾ, ਅੰਦਰ ਨੂੰ ਮੈਨੂੰ ਸਕੂਨ ਮਿਲਦਾ। ਨਾਨਕ ਜੀ ਧੰਨ, ਨਾਨਕੀ ਤੂੰ ਉਹਨਾਂ ਦੀ ਭੈਣ ਏ, ਤੂੰ ਵੀ ਧੰਨ। ਤੇ ਅਗਲਾ ਤੀਜਾ ਸ਼ਬਦ ਕਿਹਾ ਥੋੜੇ ਥੋੜੇ ਅਸੀਂ ਵੀ ਧੰਨ ਜਿਨ੍ਹਾਂ ਦਾ ਰਿਸ਼ਤਾ ਗੁਰੂ ਨਾਨਕ ਦੇ ਘਰ ਨਾਲ ਬਣ ਗਿਆ। ਸ਼ਰਧਾ ਦੀ ਇੱਕ ਭਾਵਨਾ ਦੀ ਬਾਤ ਸੀ। ਅੱਜ ਸੱਚੇ ਪਾਤਸ਼ਾਹ ਮੋਦੀ ਖਾਨੇ ਚ ਬੈਠੇ ਨੇ ਤੇ ਤਕੜੀ ਪਕੜੀ ਤੋਲਣ ਲੱਗੇ। ਇਤਿਹਾਸ ਕਹਿੰਦਾ ਇੱਕ ਲੋੜਵੰਦ ਆਇਆ, ਤੋਲਦੇ ਪਏ ਨੇ ਤਕੜੀ ਨਾਲ ਗਿਣਤੀ ਸ਼ੁਰੂ ਕੀਤੀ, 12 ਕਿਹਾ, 12 ਤੋਂ ਬਾਅਦ 13 ਕਿਹਾ, ਬਸ 13 ਬਾਰ ਦਾ ਸ਼ਬਦ ਕਹਿਣ ਦੀ ਦੇਰ ਸੀ। ਉਹ ਉਸ ਅਗੰਮੀ ਤੇਰੇ ਨਾਲ ਜੁੜ ਗਏ ਜਿੱਥੇ ਖੌਮੇ ਅਭਾਵ ਹੋ ਜਾਂਦੀ ਏ। 13-13 ਕਹਿੰਦਿਆ ਤੋਲੀ ਗਏ, 13-13 ਸ਼ਬਦ ਵਰਤੀ ਜਾਣ, ਜੋਖੀ ਜਾਣ। ਤੇ ਨਾਲ ਦੇ ਕਿਸੇ ਸਾਥੀ ਨੇ ਹੱਥ ਪਕੜ ਕੇ ਕਿਹਾ, ਕਹਿਣ ਲੱਗੇ ਮੋਦੀ 13-13 ਕਹਿ ਕੇ ਇੰਨਾ ਕੁਝ ਜੋਕ ਦਿੱਤਾ, ਜੇ 13-13 ਕਰਕੇ ਤੁਸੀਂ ਜੋਕਦੇ ਰਹੇ ਤੇ ਸੁਲਤਾਨਪੁਰ ਉੱਜੜ ਜਾਏਗਾ, ਮੋਦੀ ਖਾਨੇ ਨੂੰ ਘਾਟਾ ਪਏਗਾ, ਉਜਾੜੇ ਪੈ ਜਾਣਗੇ। ਸਤਿਗੁਰੂ ਨੇ ਤਕੜੀ ਰੱਖ ਕੇ ਮਸਤਾਨੀ ਜੀ ਨਜ਼ਰ ਨਾਲ ਦੇਖਿਆ, ਉਹ ਕਹਿਣ ਲੱਗੇ ਉਹ ਭਲੇ ਪੁਰਖਾ ਕੀ ਕਿਹਾ ਜੀ ਮਹਾਰਾਜ, 13-13 ਕਰਕੇ ਮੋਦੀ ਜੀ ਤੋਲਦੇ, ਉੱਜੜ ਗਿਆ ਮੋਦੀ ਖਾਨਾ, ਸੁਲਤਾਨਪੁਰ ਉੱਜੜ ਜਾਏਗਾ, ਘਾਟੇ ਪੈਣਗੇ। ਹੱਸ ਕੇ ਕਹਿਣ ਲੱਗੇ ਇਹ ਨਾ ਕਹੀਂ, 13-13 ਕਹਿ ਕੇ ਵਸੀ ਦਾ, 13-13 ਕਹਿ ਕੇ ਬਰਕਤਾਂ ਪੈਂਦੀਆਂ ਨੇ। ਜਦੋਂ ਵੀ ਦੁਨੀਆ ਉੱਜੜੀ ਘਾਟੇ ਪਏ ਉਦੋਂ ਮੇਰਾ ਕਹਿ ਕੇ ਪਏ, 13-13 ਕਰਕੇ ਨਹੀਂ, ਮੇਰਾ ਕਹਿ ਕੇ ਉਜਾੜੇ ਪੈਂਦੇ ਨੇ। 13-13 ਕਹੀਏ ਤਾਂ ਬਰਕਤਾਂ ਪੈਂਦੀਆਂ ਨੇ, 13-13 ਕਹੀਏ ਤਾਂ ਵਸੀ ਦਾ ਹੈ। ਬਸ ਆਹ ਨੁਕਤਾ ਵੀ ਇੱਕ ਸਮਝਣ ਵਾਲਾ ਹੈ, ਹਰ ਬੰਦਾ ਮੇਰੇ ਦਾ ਗੀਤ ਜੰਮਦਿਆਂ ਗਾਉਂਦਾ ਤੇ ਮਰਦਿਆਂ ਤੱਕ ਹੀ ਮੇਰਾ ਗਾਈ ਜਾਂਦਾ ਹੈ। ਜਿੱਥੇ ਮੇਰਾ ਆ ਗਿਆ ਉੱਥੇ ਵਿਘਨ ਹੈ, ਜਿੱਥੇ 13 ਆ ਗਿਆ ਉੱਥੇ ਮਿੱਟੀ ਵੀ ਸੋਨਾ ਬਣ ਜਾਏਗੀ। ਤਾਂ ਹੀ ਗੁਰੂ ਜੀ ਨੇ ਬਾਣੀ ਤੇ ਬਚਨ ਕਹਿ, ਇਸ 13 ਦਾ ਅਰਥ ਗਿਣਤੀ ਦਾ 13 ਮਤ ਸਮਝਣਾ। ਇਹ 13 ਅਵਸਥਾ ਉਹ ਵੇ ਜਿਹਨੂੰ ਗੁਰੂ ਜੀ ਨੇ ਕਿਹਾ ਕਿ ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ 13। ਮੇਰਾ ਕੁਝ ਇਹਦੇ ਤੇ ਦਾਵਾ ਨਹੀਂ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ 13। 13 ਤੁਝ ਕੋ ਸੌਂਪ ਤੇ ਕਿਆ ਲਾਗੈ ਮੇਰਾ। ਤੇ ਜੇ ਬੰਦਾ ਮੇਰਾ ਕਰੇਗਾ ਤੇ ਗੁਰੂ ਜੀ ਨੇ ਕਿਹਾ ਜਬ ਲਗ ਮੇਰੀ ਕਰੈ ਤਬ ਲਗ ਕਾਜ ਏਕ ਨੀ ਸਰੈ, ਜਬ ਮੇਰੀ ਮਿਟ ਜਾਏ ਤਬ ਪ੍ਰਭ ਕਾਜ ਸਵਾਰੈ ਆਏ। ਮੈਂ ਮੇਰੀ ਮਿਟਾ ਤੇ ਜਿਨ੍ਹਾਂ ਲੋਕਾਂ ਨੇ ਕਿਰਤ ਕਰਕੇ ਕਿਹਾ ਮੇਰਾ, ਉਹਨਾਂ ਨੂੰ ਬਾਬਾ ਜੀ ਨੇ ਕਿਹਾ ਕਿ ਧਨ ਭੂਮਿਕਾ ਜੋ ਕਰੈ ਗੁਮਾਨ, ਸੋ ਮੂਰਖ ਅੰਧਾ ਅਗਿਆਨ। ਜਿਨ੍ਹੇ ਆਪਣੇ ਦਿਖਾਈ ਉਹਨਾਂ ਗੁਰੂ ਜੀ ਨੇ ਕਿਹਾ ਜੱਜਾ ਜਾਨੈ ਖੋਂਕ ਚ ਖੂਵਾ, बांध्यो जो नलनी भ्रम सुवा जो जानै खो भगत ज्ञानी आगे ठाकुर तिल नहीं मानी जो जानै खो कथनी करता वह पारी बसदा ज्यो फिरता साध संग जे खो मैं मारी नानक ताको मिले मुरारी तेरा तेरा कह के जोखिया पर आखिर जिथे सच्चाई है उथे निंदक भी परमात्मा नहीं पैदा किते हुए ते कई बार सोचना ये किते भी चले जाएंगे काला मन पैंदा है कई बार पर ये खेड मुकनी कोई नहीं फुल बहुत सोहना गुलाब दा पर परमात्मा तेरी खेड फुल ता कुछ दिन बाद साल विच कदी जन्म लैंदा है कंडे ता रोज ही ताणी नूं चंबड़े रहिंदे कंडे छे महीने बाद नहीं निकलते कंडे पक्के ने फुल कदी कदी खिड़दा है चंदन बड़ा कीमती है पर मालका तेरी खेड नेड़े सप पैदा किते ने जिथे कमाई वाले संत पुरश होणगे याद रखियो कुदरती तौर ते निंदक भी उथे मिलणगे इरखालू भी मिलणगे पर संत उन्हां निंदकां ते इरखालुआं नूं अपने जीवन वास्ते मापदंड जानदा है जिन्नी ओ ईरखा ते निंदिया करदे ने उन्हां साधु अपने परमात्मा दे चरण कुट के पकड़दा उहदे लई ओ मापदंड ने उथे निंदक भी बहुत सन एक सी उथे देवदत्त दीवान सी ओ दौलत खां दा उन्हें देखिया भी जेड़े पहले मोदी सन उन्हें कहा देखो जी मोदी खाना उजाड़ दिता सब कुछ खाली कर दिता पर असल विच धन गुरु नानक साहब अपनी तनखाह का हिस्सा भी वंडी जाते सन रौला पै गया भाई मनी सिंह उन्हां ने अपनी जन्म साखी जो हजूर दी लिखी है उहदे विच आसा दीवार का आ शलोक जो आप नूं सांझा कर लगा इस सुल्तानपुर की धरती ते उच्चारण किया लिखिया हजूर सच्चे पातशाह उन्हां नाल ईरखा करदे ने ते खास करके उत्थों दे रहण वाले कुछ हिंदू वीर भी पर हिंदू वीर ओ इउं कह लो कि जेड़े अगे काम करदे सन उन्हां दी रोजी भी गई ते उन्हां दे अंदर दा ठगपुणा भी प्रगट हो गया मेरे सतगुरु ने उन्हां ईरखा करन वालियां लिए शब्द वरते सन के उतो उतो ता ओ दावा करदे सन के असी बिल्कुल सनातन धर्म दी मर्यादा पालने आ ते अंदर खाते अत दे लालची सन उन्हां लई गुरु जी ने शब्द कह गौ ब्राह्मण कौ कर लावो गोबर तरन न जाई धोती टिक्का तै जप माली धान मलेशा खाई अंतर पूजा पढ़े कतेबा संयम तुरका भाई छोड़ी ले पाखंडा नाम लैं जाए तरंदा ये बचन सन हजूर कहन लगे के एक पासे ब्राह्मण ते गऊ ते तू टैक्स पिया लाने ते दूजे पासे गां दे गोबर नाल चौके नूं सुच्चा करना जिदे गोबर नाल चौंका सुच्चा करना ओदे ते टैक्स लाई इस गोबर ने तेनू पार कर देना के कहन लगे मित्रता तेरी तुरका नाल बाहरों तू ओना नाल अपनी गंढ सन रखी है ते अपने अंदर बैठा उन्हां मलेशां दा धान खा के ए समझना के मेरे वर्गा धर्मी कोई नहीं उथे फिर गुरु जी ने अगले सारे बचन कह मानस खाने करै निवाज छुरी वगायन तिन कल ताग तिन घर ब्राह्मण पूरे नाद ओना पी आवै ओई साध कूड़ी रास कूड़ा व्यापार कूड़ बोल करै आहार शर्म धर्म का डेरा दूर नानक कूड़ रहा भरपूर ए शब्द कहे पर खालू बंदियां लगे किथे उन्हां ने गल शुरू कर दिती देखो जी नानक ने सब कुछ उजाड़ दिता दौलत खां दे कोल गई खबर वो भी सोची पै गया उन्हें जादो राय का एक इंसान उन्हें मुकर्र किया तुसी करो हिसाब किताब भाई जय राम जी नूं सद्या गया गुरु नानक साहब सच्चे पातशाह जी नूं यह दस्या गया कि हिसाब किताब किया जाने कई विद्वाना ने तो लिखिया है कि उन्हें दिन कोठड़ी च पाए रखिया कुछ विद्वान लिखते पर हिसाब किताब दिन रात हुंदा रहा साखी मुताबक अखीर ते वादा धन गुरु नानक साहब का निकलिया सतगुरु गुरु नानक साहब का वादा निकलिया दो बारी लेखा होया
ਤੇ ਦੋਵੇਂ ਵਾਰੀ ਗੁਰੂ ਨਾਨਕ ਸਾਹਿਬ ਦਾ ਹੀ ਵਧਿਆ, ਉਹਨਾਂ ਦਾ ਵਾਧਾ ਪਿਆ, ਕੋਈ ਘਾਟਾ ਨਹੀਂ। ਤੇ ਮੈਂ ਬੇਨਤੀ ਕੀਤੀ ਜਿੱਥੇ ਤੇਰਾ ਹੋਵੇਗਾ, ਬਾਬੇ ਨੇ ਕਿਹਾ ਉੱਥੇ ਰੱਬ ਵਰਤਦਾ, ਉੱਥੇ ਕਦੀ ਘਾਟੇ ਪੈ ਹੀ ਨਹੀਂ ਸਕਦੇ। ਖਜ਼ਾਨੇ ਉੱਥੇ ਖਾਲੀ ਹੁੰਦੇ ਨੇ ਜਿੱਥੇ ਲੁਟੇਰੇ ਮੇਰਾ ਮੇਰਾ ਕਰਕੇ ਕਬਜ਼ੇ ਕਰਦੇ ਨੇ, ਤੇ ਜਿਹੜੇ ਸਮਰਪਿਤ ਕਰਕੇ ਕਹਿੰਦੇ ਨੇ ਜਿਸ ਕੀ ਬਸਤ ਤਿਸ ਆਗਿਆ ਰੱਖ ਹੈ, ਪ੍ਰਭ ਕੀ ਆਗਿਆ ਮਨ ਹੈ ਮਤ ਹੈ, ਉਸ ਤੇ ਚੌਗਣ ਕਰੇ ਨਿਕਾਲ ਨਾਨਕ ਸਾਹਿਬ ਸਦਾ ਦਿਆ। ਸਤਿਗੁਰੂ ਨੇ ਫੈਸਲਾ ਕਰ ਲਿਆ ਕਿ ਜਿਸ ਸੱਚੀ ਸੁੱਚੀ ਕਿਰਤ ਕਰਦਿਆਂ ਵੀ ਲੋਕ ਸ਼ੱਕ ਕਰਨ, ਕੀ ਕਰਨਾ ਫਿਰ ਇਹਨਾਂ ਦੀ ਨੌਕਰੀਆਂ ਕਰਕੇ। ਮੰਚ ਸੀ ਅੱਜ ਅੰਮ੍ਰਿਤ ਵੇਲੇ ਨੇਮ ਅਨੁਸਾਰ ਸਤਿਗੁਰੂ ਆਪਣੇ ਘਰੋਂ ਨਿਕਲੇ ਨੇ। ਇਸੇ ਸਮੇਂ ਦੇ ਦਰਮਿਆਨ ਵਿਆਹ ਵੀ ਹੋਇਆ, ਬੱਚਿਆਂ ਦਾ ਜਨਮ ਵੀ ਹੋਇਆ, ਉਹ ਆਪਾਂ ਨਹੀਂ ਲਿਆ। ਹਜ਼ੂਰ ਗਏ ਨੇ ਨਾਲ ਸਾਥੀ ਏ, ਤੇ ਰੋਜ਼ਾਨਾ ਨੇਮ ਸੀ ਕਿ ਵਹੀਂ ਦੇ ਵਿੱਚ ਟੁੱਬੀ ਮਾਰ ਕੇ ਇਸ਼ਨਾਨ ਕਰਨਾ, ਕੱਪੜੇ ਪਕੜਾਏ, ਹਜ਼ੂਰ ਆਪ ਪਾਣੀ ਵਿੱਚ ਉਤਰੇ। ਆਪਣੇ ਜਨਮ ਸਾਖੀਆਂ ਨੇ ਕਿਹਾ ਕਿ ਕੇਸਾਂ ਦਾ ਜੂੜਾ ਬੰਨਿਆ ਬਾਬਾ ਜੀ, ਵਹੀਂ ਦੇ ਜਲ ਚ ਉਤਰ ਗਏ। ਅੱਗੇ ਹੁੰਦਾ ਸੀ ਟੁੱਬੀ ਮਾਰਨੀ, ਇਸ਼ਨਾਨ ਕਰਨਾ, ਬਾਹਰ ਆਉਣਾ, ਬਸਤਰ ਪਾਉਣੇ, ਸਮਾਧੀ ਚ ਬਹਿਣਾ। ਅੱਜ ਟੁੱਬੀ ਮਾਰੀ ਵਾਪਸ ਨਹੀਂ ਆਏ। ਨੌਕਰ ਸੋਚਦਾ, ਸਾਥੀ ਸੋਚਦਾ, ਹੋਰ ਘੜੀ ਨੂੰ, ਥੋੜੇ ਸਮੇਂ ਨੂੰ। ਉਧਰ ਪ੍ਰਭਾਤ ਹੋਣ ਲੱਗੀ, ਸੂਰਜ ਦੀ ਟਿੱਕੀ ਨਾਲ ਲੋਰ ਨਿਕਲਣ ਲੱਗੀ, ਲਾਲੀ ਅਸਮਾਨ ਤੇ ਆਈ, ਪਰ ਸੱਚੀ ਸਰਕਾਰ ਅੱਜ ਆਏ ਨਹੀਂ। ਇਹ ਮੈਂ ਅੱਜ ਵਿਸ਼ਾ ਜੋ ਅਸਲ ਰੱਖਣਾ ਹੈ। ਤੇ ਗੁਰੂ ਗ੍ਰੰਥ ਸਾਹਿਬ ਤੋਂ ਸੇਧ ਲੈ ਕੇ ਕਿਸੇ ਵਿਦਵਾਨ ਦੀ ਜਾਂ ਕਿਸੇ ਦੀ ਮਨੋ ਘੜਤ ਗੱਲ ਆਧਾਰ ਬਣਾ ਕੇ ਨਹੀਂ ਆਏ ਨਹੀਂ। ਜਿਹਨੇ ਕੱਪੜੇ ਪਕੜੇ ਉਹ ਸੋਚੀ ਪੈ ਗਿਆ, ਕੁਪੀਨ ਲੱਕ ਸੀ, ਸ਼ਬਦ ਹੀ ਕੁਪੀਨ ਸੀ, ਗਏ ਕਿੱਥੇ। ਕਈ ਤਰ੍ਹਾਂ ਦੇ ਖਿਆਲ ਆਉਣ ਲੱਗ ਪਏ, ਕਿਤੇ ਡੂੰਘੇ ਪਾਣੀ ਚ ਤਾਂ ਨਹੀਂ ਚਲੇ ਗਏ, ਕਿਤੇ ਕੋਈ ਪਾਣੀ ਦਾ ਜੀਵ ਤਾਂ ਨਹੀਂ ਹਜ਼ੂਰ ਨੂੰ ਨਿਕਲ ਗਿਆ। ਸੂਰਜ ਚੜੇ, ਕੱਪੜੇ ਚੁੱਕੇ ਤੇ ਘਰ ਆ ਗਿਆ। ਕਹਿਣ ਲੱਗਾ, ਅੱਜ ਟੁੱਬੀ ਮਾਰਦਿਆਂ ਸਿਰਫ ਦਿਸੇ ਨੇ, ਵਾਪਸ ਨਹੀਂ ਆਏ। ਸੁਲਤਾਨਪੁਰ ਪੂਰੇ ਵਿੱਚ ਰੌਲਾ ਪੈ ਗਿਆ। ਉਹ ਮੋਦੀ ਜੀ ਦਾ ਹਿਸਾਬ ਕਿਤਾਬ ਹੋਇਆ ਹੈ, ਜਿਹਦੇ ਵਾਅਦੇ ਨਿਕਲੇ, ਅੱਜ ਉਹ ਵਹੀਂ ਵਿੱਚ ਗਿਆ, ਵਾਪਸ ਨਹੀਂ ਆਇਆ। ਤੇ ਜਿੰਨੇ ਮੂੰਹ ਓਨੀਆਂ ਗੱਲਾਂ, ਕੋਈ ਕਹਿਣ ਲੱਜਿਆ, ਕੋਈ ਕੁਝ, ਕੋਈ ਕਹਿ ਡੁੱਬ ਗਿਆ, ਕੋਈ ਸ਼ਬਦ ਵਰਤੇ ਰੁੜ ਗਿਆ, ਕੋਈ ਕਹਿ ਉਹਨੂੰ ਕੋਈ ਜੀਵ ਖਾ ਗਿਆ, ਸਾਰੇ ਲੋਕ ਇਕੱਠੇ ਹੋਏ। ਭਾਈ ਜੈ ਰਾਮ ਨੇ ਸੋਚਿਆ, ਮਨਾ ਤੂੰ ਕਾਹਦੇ ਵਾਸਤੇ ਆਂਦਾ ਤੇ ਬਣ ਕੀ ਗਿਆ। ਬੇਬੇ ਨਾਨਕੀ ਕੋਲ ਗਏ, ਉਹ ਧੀਰਜ ਵਾਲੀ, ਉਹਨੇ ਸ਼ਬਦ ਕਿਹਾ, ਲੋਕੋ ਰੌਲਾ ਨਾ ਪਾਓ, ਕੁਛ ਨਹੀਂ ਹੋਇਆ। ਦੌਲਤ ਖਾਂ ਹੈਰਾਨ ਪਰੇਸ਼ਾਨ ਹੋਇਆ, ਉਹਨੇ ਜਾਲ ਪਵਾਏ, ਟੋਬੇ ਆਂਦੇ, ਕੁਛ ਨਾ ਮਿਲਿਆ। ਸਾਰਾ ਦਿਨ ਨਿਕਲ ਗਿਆ। ਮਰਦਾਨਾ ਆਇਆ ਵਹੀਂ ਦੇ ਕਿਨਾਰੇ, ਨਾਲੇ ਪਾਣੀ ਨੂੰ ਵੇਖਦਾ ਹੈ, ਤੇ ਨਾਲੇ ਆਪਣੇ ਪਿਆਰੇ ਦੇ ਕੰਠ ਕੀਤੇ ਹੋਏ ਸ਼ਬਦ ਗੁਣ ਗਣਾਉਂਦਾ, ਬਾਬਾ ਤੇਰਾ ਰਬਾਬੀ ਆ, ਤੁਸੀਂ ਤੇ ਕਿਹਾ ਸੀ ਅਸੀਂ ਇਕੱਠੇ ਰਹਾਂਗੇ, ਇਕੱਠੇ ਵਿਚਰਾਂਗੇ। ਬੈਰਾਗ ਚ ਸ਼ਬਦ ਗੁਣ ਗਣਾਉਂਦਾ, ਤੇ ਅੱਜ ਬੀਬੀਆਂ ਤੇ ਲੋਕ ਇਕੱਠੇ ਹੋ ਕੇ ਜਦੋਂ ਸ਼ਾਮ ਤੱਕ ਨਹੀਂ ਆਏ, ਕਹਿਣ ਲੱਗੇ, ਨਾਨਕੀ ਤੇਰਾ ਵੀਰ ਰੁੜ ਗਿਆ, ਤੇਰਾ ਵੀਰ ਡੁੱਬ ਗਿਆ, ਸ਼ਬਦ ਕਹਿ ਲੋਕਾਂ ਨੇ। ਬੇਬੇ ਵਿਸ਼ਵਾਸ ਦਾ ਪੁਤਲਾ ਸੀ, ਕਹਿਣ ਲੱਗੀ, ਕਦਾਚਿਤ ਨਹੀਂ ਹੋ ਸਕਦਾ, ਜਿਹੜਾ ਮੇਰਾ ਵੀਰ ਡੁੱਬਦਿਆਂ ਨੂੰ ਭਵ ਸਾਗਰ ਤੋਂ ਪਾਰ ਕਰਨ ਆਇਆ ਹੈ, ਉਹਨੂੰ ਵਹੀਂ ਦਾ ਪਾਣੀ ਕਦੀ ਨਾ ਰੋੜ ਸਕਦਾ ਤੇ ਨਾ ਉਹਨੂੰ ਡੋਬ ਸਕਦਾ ਹੈ। ਉਹ ਵੀ ਇਹਦਾ ਚੋਜ ਹੈ। ਜੈਰਮ ਕਹਿੰਦੇ ਨੇ, ਕਿਵੇਂ? ਕਹਿੰਦੇ ਨੇ, ਮੇਰੀ ਅੰਤਰ ਆਤਮਾ ਪੁਕਾਰ ਕੇ ਕਹਿੰਦੀ ਏ ਕਿ ਅੱਗੇ ਮੇਰੇ ਵੀਰ ਨੇ ਛੋਟੇ ਛੋਟੇ ਚੋਜ ਕੀਤੇ, ਅੱਜ ਉਹ ਚੋਜ ਕਰਨ ਗਿਆ ਜਿਹੜਾ ਸਾਡੀ ਬੁੱਧੀ ਦੇ ਤਲ ਤੋਂ ਬਹੁਤ ਉੱਚਾ, ਨਾ ਉਹ ਡੁੱਬ ਸਕਦਾ ਨਾ ਉਹ ਰੁੜ ਸਕਦਾ। ਉਹਦਾ ਵਿਸ਼ਵਾਸ ਸੀ। ਪਿਆਰੋ ਇੱਕ ਗੱਲ ਯਾਦ ਰੱਖੋ, ਵਿਸ਼ਵਾਸ ਹੀ ਪਰਮਾਤਮਾ ਹੈ। ਜਾਂ ਕਹਿ ਰਿਦੈ ਵਿਸ਼ਵਾਸ ਪ੍ਰਭ ਆਇਆ,
तत् ज्ञान तिस मन प्रगटाया। जाकै मन जिदे मन विच बीस बिसवे गुरु दा विश्वास होवे। याद रखो कुछ लै जांदा है, बेबे ने कहा मेरा वीर डुब नहीं सकदा, वो डुबदियां नूं कढ़न वाला रुड़दियां नूं उतारन वाला है। ते सच्ची मुची गुरु डुबदा भी नहीं ते गुरु रुड़दा भी, क्योंकि गुरु एक ओ परमात्मा दा साकार रूप है जिन्हों बाणी ने कहा नारायण नरपत नमस्कारे, नमस्कार है ऐसे गुरु को बल बल जाइए आप मुक्त मोहे तारे। गुरु है गुर जहाज खेवट गुरु, गुर बिन तरिया न कोए, गुर प्रसाद प्रपाइए गुर बिन मुक्त ना होए। गुरु ता रोड़दियां दे बेड़े किनारे लांदे ने। बेबे ने कहा नहीं मेरा वीर डुब नहीं सकदा, इधर दुनिया की नजर च तीन दिन ने पर जिथे मेरे बाबा जी गए उथे ना देने ते ना उथे समा है। किथे गए गुरु नानक साहब जी? जो कुछ जन्म साखियां चो मिलिया, जो कुछ गुरु ग्रंथ साहब दी बाणी विचो मिलिया, ओ मैं आपनो सांझा करना, तर्क किसे ते नहीं। नवीन विद्वाना विचो कईयां शरदा भिजिया होया ने मन्या कि हजूर सच खंड गए, कईयां ने क्या पार हो गए, एकांत विच बैठ गए, सोचन लग पे जगत दा पार उतारा किवें होवेगा। नहीं भाई, असी दुनियादार लोग सोचने हैं, गुरु नू सोचन दी लोड़ नहीं, क्योंकि गुरु ता सब कुछ करन कारण दा करता है। किथे गए हजूर? ये सारे मानते ने तीन दिन नहीं आए, तीन दिन दे अलोप है। इतिहास दे तीन नुक्ते ने, पर एदे विचो असी सब तो पहला गुरु ग्रंथ साहिब दी बाणी, दूसरी पुरातन जन्म साखी, ते तीसरा भाई साहब भाई गुरदास जी दी पवित्र रचना। कहिंदे धन गुरु नानक साहब, उन्हां नूं परमेश्वर दे दास आग्या होई परमात्मा दे द्वारे ते लै गए। हुक्म होया दास नानक हाजिर है, हजूर सच्चे पातशाह जी नूं लै गए अंदर। पर मैं इथे अर्थ जरूर करना पिया, बाणी विचो अर्ज करांगा गुरमुखो, सच खंड केवल कल्पत ख्याल नहीं, सच खंड हकीकत विच है। ते तन गुरु नानक साहिब कहिंदे ने ओ थां जिथे कले ऐस हिंदुस्तान दे भगत नहीं, पता नहीं किन्ने को लोकां दे भगत जिस ढंग नाल प्रवान हो गए सच खंड विच विराजमान। अपड़ो कदी बाणी दा बचन। फिर असी आने जन्म साखी वल। पांच खंड ने, कर्म खंड की है? हुण ए असी कह जाने अवस्था जी केवल बार मुखी, अंदर दी अवस्था ते है, वो स्थान भी है। असानू नहीं समझ ते मेरा ख्याल है सानू तर्क भी नहीं करना चाहिदा। गुरु जी ने कहा कर्म खंड की बाणी जोर, बख्शिश वाला खंड ओदे विच जितनी बोली जितनी बोल ने वो ताकत वाले ने। इहदा मतलब कि कर्म खंड दे जिहड़े वसनीक ने वो जो कुछ बोलते ने उन्हां दे बोल लोक ते परलोक विच कदी झूठे नहीं हुंदे। कर्म खंड की बाणी जोर, तिथां होर ना कोई होर, उथे भीड़ां कठियां नहीं हुंदियां। कर्म खंड विच कौन है? तिथां जोध महाबल सूर। केड़े जी? जोधे महाबली सूर में, पर हंकार वाले सूर में नहीं। केड़े? जिन्हां दे अंदर परमात्मा खुद रमिया है। तिथै जोध महाबल सूर, तिन मैं राम रेहा भरपूर, तिथै सीतो सीता महमा माहे, ताके रूप न कथने जाए, ना ओ मरे न ठाके जाए, जिनकै राम वसै मन माहे, तिथै भगत वसै के लो करै आनंद सचा मन सोए। कई लोकां दे भगत ने उथे। जे होर असी बाणी विचो देखिए, देखो ए अवस्था ने गुरु ग्रंथ साहिब दी बाणी दियां, ते जो गुरु जी ने कहा उन्हां माणिया, तिथै भगत वसै के लोग करें आनंद सचा मन सोए, सच खंड वसै निरंकार, कर कर वेखै नदर निखाल, तिथै खंड मंडल वर पंड, जे को कथै ता अंत ना
ਅੰਤ ਤਿਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਵੇਖੈ ਵਿਗਸੈ। ਜਿੱਥੇ ਖੰਡ ਬ੍ਰਹਿਮੰਡ ਨੇ, ਜਿੱਥੇ ਕਈ ਲੋਕਾਂ ਦੇ ਭਗਤ ਵਸਦੇ ਨੇ, ਉਥੇ ਪ੍ਰਮਾਤਮਾ ਕਰਦਾ ਕੀ ਪਿਆਖ ਹੈ, ਕੀ ਖੇਡ ਵਰਤਾ ਰਿਹਾ ਉਸ ਖੰਡ ਵਿੱਚ। ਹਜ਼ੂਰ ਅੱਗੇ ਵਚਨ ਪੈ ਕਰਦੇ ਨੇ, ਵੇਖੈ ਵਿਗਸੈ ਕਰ ਵਿਚਾਰ। ਧੰਨ ਗੁਰੂ ਨਾਨਕ ਸਾਹਿਬ ਜੀ, ਤੁਸੀਂ ਮਾਣਿਆ, ਕਿਰਪਾ ਕਰਕੇ ਸਾਨੂੰ ਦੱਸ ਦੋ ਕੀ ਕੁਝ। ਕਹਿਣ ਲੱਗੇ ਕੀ ਤੈਨੂੰ ਦੱਸਾਂ, ਨਾਨਕ ਕਥਨਾ ਕਰੜਾ ਸਾਰ, ਬਸ ਉਥੇ ਨਾ ਦਿਨ ਨਾ ਰਾਤ ਕੋਈ ਸਮਾਂ ਨਹੀਂ। ਉਹ ਮਾਣਿਆ ਜ਼ਰੂਰ ਏ, ਪਰ ਕਥਨ ਨਹੀਂ ਕੀਤਾ ਜਾ ਸਕਦਾ। ਕਥਨਾ ਇਸ ਤਰ੍ਹਾਂ ਜਿਵੇਂ ਦੰਦਾਂ ਨਾਲ ਲੋਹਾ ਚਬਾਉਣਾ, ਕੋਈ ਝਾਂਕ ਹੈ। ਤਾਂ ਹੀ ਤਾਂ ਕਬੀਰ ਸਾਹਿਬ ਨੇ ਸ਼ਬਦ ਕਹਿ, ਅਸੀਂ ਪੜ੍ਹਦੇ ਹਾਂ ਕਿ ਕਬੀਰ ਚਰਨ ਕਮਲ ਕੀ ਮੌਜ ਕੋ ਕਹਿ ਕੈਸੇ ਅਨੁਮਾਨ। ਕੋਈ ਅਵਸਥਾ ਮਾਣੀ, ਕਹਿਣ ਲੱਗੇ ਨਹੀਂ ਉਹਦੇ ਬਾਰੇ ਕੁਛ ਕਹਿਣਾ ਨਹੀਂ, ਕਹਿਬੇ ਕੋ ਸ਼ੋਭਾ ਨਕੀ ਦੇਖਾ ਹੀ ਪਰਵਾਨ। ਹਜ਼ੂਰ ਨੇ ਕਿਤੇ ਇਸ਼ਾਰੇ ਦਿੱਤੇ ਨੇ ਕਿ ਸੂਖ ਮਹਿਲ ਜਾ ਕੇ ਉੱਚ ਦੁਆਰੇ ਤਾਂ ਮੈਂ ਵਸ ਹੈ ਭਗਤ ਪਿਆਰੇ। ਰਵਿਦਾਸ ਜੀ ਨੇ ਇੱਕ ਇਸ਼ਾਰਾ ਦਿੱਤਾ, ਬੇਗਮਪੁਰਾ ਸ਼ਹਿਰ ਕੋ ਨਾਉ ਦੁੱਖ ਆਂਦੋ ਨਹੀਂ ਤੈ ਠਾਉ, ਨਾ ਤਸਵੀਚ ਖਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ, ਅਬ ਮੈਂ ਖੂਬ ਵਤਨ ਗਹਿ ਪਾਈ, ਉਹਾਂ ਖੈਰ ਸਦਾ ਮੇਰੇ ਭਾਈ। ਜਨਮ ਸਾਖੀ ਵਾਲਾ ਕਹਿੰਦਾ ਹਜ਼ੂਰ ਨੂੰ ਪਾਰ ਬ੍ਰਹਮ ਪਰਮੇਸ਼ਵਰ ਦੇ ਦੁਆਰੇ ਤੇ ਗਏ, ਸ਼ਬਦਾਂ ਵੱਲ ਧਿਆਨ ਦੇਣਾ, ਆਗਿਆ ਪਰਮੇਸ਼ਵਰ ਜੀ ਕੀ ਹੋਈ, ਨਾਮ ਅੰਮ੍ਰਿਤ ਦਾ ਪਿਆਲਾ ਆਇਆ ਤੇ ਉਸ ਵੇਲੇ ਆਵਾਜ਼ ਆਈ, ਨਾਨਕ ਇਹ ਨਾਮ ਅੰਮ੍ਰਿਤ ਦਾ ਪਿਆਲਾ ਤੁਸੀਂ ਪੀਓ, ਲੋਕਾਂ ਤਾਈਂ ਪਿਆਲ, ਮੇਰਾ ਹੁਕਮ ਤੇਰੀ ਨਦਰੀ ਆਇਆ, ਮੇਰਾ ਹੁਕਮ ਤੇਰੀ ਨਦਰੀ ਆਇਆ। ਤੇ ਨਾਲ ਇਹ ਸ਼ਬਦ ਕਹੇ ਕਿ ਨਾਨਕ ਨਾਮ ਦਾਨ ਇਸ਼ਨਾਨ ਦ੍ਰਿੜ ਕਰਾਓ, ਸੰਸਾਰ ਥੀ ਨਿਰਲੇਪ ਰਹੋ। ਅਗਲੇ ਬਚਨ ਕੀ ਸਨ, ਉਹ ਬਚਨ ਸਨ ਕਿ ਜਿਸ ਉਪਰ ਤੇਰੀ ਨਦਰ ਤਿਸ ਉਪਰ ਮੇਰੀ ਨਦਰ। ਆ ਰਹਿਮਤਾਂ ਕਿਸੇ ਹੋਰ ਨੂੰ ਨਹੀਂ ਜੇ ਮਿਲੀਆਂ। ਅੱਜ ਇਹ ਮੰਨੀਏ ਅਸੀਂ ਗੱਲ ਨੂੰ ਕਿ ਮਹਾਂਪੁਰਖਾਂ ਦੇ ਜੀਵਨ ਵਿੱਚ ਇਹੋ ਜਿਹੇ ਦਿਨ ਆਉਂਦੇ ਨੇ ਜਿਹੜੇ ਦੁਨੀਆਦਾਰ ਲੋਕਾਂ ਨੂੰ ਕੋਈ ਸਮਝ ਨਹੀਂ ਪੈਂਦੇ, ਲੋਕ ਪਿੱਛੋਂ ਸਿਰਫ ਚੀਰ ਫਾੜ ਕਰਦੇ ਰਹਿ ਜਾਂਦੇ ਨੇ। ਇਹ ਪਤਾ ਤਾਂ ਉਹਨੂੰ ਜਿਹਨੇ ਇਸ ਬਿਰਵਾ ਨੂੰ ਝੱਲਿਆ, ਜਿਹਨੇ ਦੇਖੇ। ਬੁੱਧ ਗਿਆ ਵਿੱਚ ਨੇ, ਪਰ ਜਿਹੜਾ ਗਿਆਨ ਦੀ ਘੜੀ ਉਹਨਾਂ ਤੇ ਆਈ ਕੇਵਲ ਉਹ ਜਾਣਦੇ ਨੇ, ਦੂਜੇ ਨੂੰ ਕੀ ਪਤਾ। ਮੂਸਾ ਕੈਤੂਰ ਤੇ ਗਏ, ਜਿਹੜੀ ਝਲਕ ਉਹਨਾਂ ਨੂੰ ਪਈ ਉਹਨਾਂ ਨੂੰ ਸਮਝ ਕਿਸੇ ਦੂਜੇ ਨੂੰ ਨਹੀਂ। ਇਸਾਂ ਉਪਰ ਖੇਡ ਵਾਪਰਦੀ ਏ ਉਹ ਜਾਣਦੇ ਨੇ, ਪਰ ਸੱਚ ਜਾਣੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨਹੀਂ ਕਿ ਮੇਰੇ ਗੁਰੂ ਨੇ ਤਾਂ ਸਿਫਤ ਪਾਰ ਬ੍ਰਹਮ ਪਰਮੇਸ਼ਵਰ ਨੇ ਆਪਣੇ ਘਰੋਂ ਸ਼ਬਦ ਕਹੇ ਕਿ ਜਿਸ ਉਪਰ ਤੇਰੀ ਨਦਰ ਤਿਸ ਉਪਰ ਮੇਰੀ ਨਦਰ, ਜਿਸ ਉਪਰ ਤੇਰਾ ਕਰਮ ਤਿਸ ਉਪਰ ਮੇਰਾ ਕਰਮ। ਕਰਮ ਦਾ ਅਰਥ ਹੈ ਬਖਸ਼ਿਸ਼, ਜਿਹਦੇ ਤੇ ਤੇਰੀ ਨਜ਼ਰ ਪੈ ਗਈ ਉਹਦੇ ਤੇ ਮੇਰੀ ਨਜ਼ਰ, ਜਿਹਨੂੰ ਤੂੰ ਬਖਸ਼ ਦਿੱਤਾ ਉਹਨੂੰ ਮੈਂ ਬਖਸ਼ ਦਿੱਤਾ। ਮੇਰਾ ਨਾਂ ਪਾਰ ਬ੍ਰਹਮ ਪਰਮੇਸ਼ਰ, ਤੇਰਾ ਨਾਂ ਗੁਰ ਪਰਮੇਸ਼ਰ। ਮੇਰਾ ਨਾਂ ਪਾਰ ਬ੍ਰਹਮ ਪਰਮੇਸ਼ਰ, ਤੇਰਾ ਨਾਂ ਗੁਰ ਪਰਮੇਸ਼ਰ। ਨਾਲ ਕਹਿੰਦੇ ਨੇ ਆਵਾਜ਼ ਆਈ ਕਿ ਮੇਰਾ ਨਾਮ ਆਪ ਜਪੋ, ਲੋਕਾਂ ਤਾਈਂ ਜਪਾ। ਮਹਾਰਾਜ ਨਾਮ ਖਾਂ ਜਪਾ, ਤੁਰ ਅੰਤਰ ਆਤਮੇ ਤੋਂ। ਉਸ ਘਰ ਵਿੱਚੋਂ ਬਾਬਾ ਜੀ ਕੀ ਲੈ ਕੇ ਆਏ, ਆਵਾਜ਼ ਆਈ ਜਪਾ ਲੋਕਾਂ ਨੂੰ ਇੱਕ ਓਅੰਕਾਰ। ਮੂਲ ਹੈ ਇਹ ਐਵੇਂ ਨਹੀਂ, ਤੁਰ ਦਰਗਾਹ ਵਿੱਚੋਂ ਇੱਕ ਓਅੰਕਾਰ, ਸਤਨਾਮ, ਕਰਤਾ ਪੁਰਖ, ਨਿਰਭਉ, ਨਿਰਵੈਰ, ਅਕਾਲ ਮੂਰਤ, ਅਜੂਨੀ, ਸਹਿਭੰਗ, ਗੁਰ ਪ੍ਰਸਾਦ। ਤੇ ਕਹਿੰਦੇ ਤਬ ਬਾਬਾ ਬੋਲਿਆ ਜਪ ਆਦ ਸੱਚ, ਜੁਗਾਦ ਸੱਚ, ਖੈ ਪੀ ਸੱਚ, ਨਾਨਕ ਖੁਸ਼ੀ ਪੀ ਸੱਚ। ਕਹਿੰਦੇ ਜਪ ਸੰਪੂਰਨ ਹੋਵਾ, ਜਨਮ ਸਾਖੀ ਚ ਲਿਖੇ ਜਪ ਸੰਪੂਰਨ ਹੋਵਾ। ਤੇ ਮਿਹਰਬਾਨ ਵਾਲੀ ਜਨਮ ਸਾਖੀ ਜਿਹੜੀ ਏ ਉਹਦੇ ਵਿੱਚ ਕਹਿੰਦੇ ਨੇ ਜਦੋਂ ਹਜ਼ੂਰ ਨੇ ਕਿਹਾ ਜਪ
ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਇਹ ਸਲੋਕ ਰੂਪ ਚੁੱਕਿਆ ਹਜ਼ੂਰ ਸੱਚੇ ਪਾਤਸ਼ਾਹ ਲਈ ਆਵਾਜ਼ ਆਈ ਨਾਨਕ ਤੂੰ ਮੁਕਤ ਜੋ ਤੈਨੂੰ ਦੇਖੇਗਾ ਸੋ ਮੁਕਤ ਜੋ ਤੈਨੂੰ ਸੁਣੇਗਾ ਸੋ ਮੁਕਤ ਜਿਹੜੇ ਕਰੋੜਾਂ ਜਨਮਾਂ ਦੇ ਪਾਪੀ ਤੇਰੀ ਬਾਣੀ ਸੁਣ ਗਏ ਸੋ ਵੀ ਮੁਕਤ ਤੇਰੇ ਪਿੱਛੇ ਸੰਸਾਰ ਤਾਰਿਆ ਐਵੇਂ ਨੀ ਭਾਈ ਸਾਹਿਬ ਨੇ ਕਿਹਾ ਕਿ ਕਲਯੁਗ ਬਾਬੇ ਤਾਰਿਆ ਸਤ ਨਾਮ ਪੜ ਮੰਤਰ ਸੁਣਾਏ ਇਹਦੇ ਚ ਕੋਈ ਗੱਲ ਏ ਤੇਰੇ ਪਿੱਛੇ ਸੰਸਾਰ ਤਾਰਿਆ ਕਹਿੰਦੇ ਨੇ ਫਿਰ ਆਇਆ ਮੇਰਾ ਹੁਕਮ ਤੇਰੀ ਨਦਰੀ ਆਇਆ ਬਸ ਆ ਜੇ ਨਿਮਰਤਾ ਗੁਰੂ ਦੇ ਘਰ ਦੀ ਭਾਈ ਸਾਹਿਬ ਨੇ ਜਿਹੜੇ ਸ਼ਬਦ ਕਹੇ ਨਾ ਨੌਨਿਤ ਨਾਮ ਮੇਰਾ ਹੁਕਮ ਤੇਰੀ ਨਦਰੀ ਆਇਆ ਕਹਿਣ ਲੱਗੇ ਤਬ ਬਾਬਾ ਬੋਲਿਆ ਕੀ ਬੋਲਿਆ ਭੀ ਤੇਰੀ ਕੀਮਤ ਨਾ ਪਵੇ ਖੋ ਕੇਵੜ ਆਖਾ ਨਾ ਸਾਖੀ ਮੁਤਾਬਕ ਪਰਮਾਤਮਾ ਦੀ ਸਿਫਤ ਵਿੱਚ ਤੇ ਕਦੀ ਤੁਸੀਂ ਇਸ ਬਚਨ ਨੂੰ ਧਿਆਨ ਨਾਲ ਪੜੋ ਮੈਂ ਸ਼ਬਦ ਦੇ ਚਾਰ ਪਦੇ ਕਹਿ ਦੇਣਾ ਸ੍ਰੀ ਰਾਗ ਦਾ ਇਹ ਸ਼ਬਦ ਹੈ ਹਜ਼ੂਰ ਨੂੰ ਜਦੋਂ ਕਿਹਾ ਮੇਰਾ ਹੁਕਮ ਨਦਰੀ ਆਇਆ ਸਤਿਗੁਰੂ ਦੇ ਘਰ ਦੀ ਨਿਮਰਤਾ ਕੋਈ ਦਾਵਾ ਨਹੀਂ ਨਾ ਜਪਦਾ ਨਾ ਤਪਦਾ ਨਾ ਕਮਾਈ ਦਾ ਨਾ ਇਹ ਕਿ ਮੈਂ ਆਹ ਕੁਝ ਲੈ ਕੇ ਆਇਆ ਗਰੀਬੀ ਲੈ ਕੇ ਆਏ ਨਿਮਰਤਾ ਇੰਨੀ ਲਿਆਏ ਤੇ ਉਹ ਚਾਰ ਪਦੇ ਨੇ ਹੇ ਦਾਤਾ ਜੇ ਮੇਰੀ ਉਮਰ ਕਰੋੜਾਂ ਸਾਲ ਹੋ ਜਾਏ ਮੈਂ ਨਾ ਰੋਟੀ ਖਾਵਾਂ ਨਾ ਪਾਣੀ ਪੀਵਾਂ ਆਲਸ ਤੋਂ ਰਹਿ ਤੋਵਾਂ ਮੈਨੂੰ ਕਦੀ ਨੀਂਦ ਵੀ ਨਾ ਆਏ ਤੇ ਕਰੋੜਾਂ ਸਾਲ ਤੇਰੀ ਭਗਤੀ ਕਰਕੇ ਜੇ ਮੈਨੂੰ ਕੋਈ ਪੁੱਛੇ ਵੀ ਰੱਬ ਬਾਰੇ ਕੁਝ ਬੋਲ ਨਹੀਂ ਦਾਤਾ ਇਹ ਤੁਸੀਂ ਰਹਿਮਤ ਕਰ ਦਿੱਤੀ ਤੁਹਾਡੀ ਦਿਆਲਤਾ ਮੈਂ ਤਾਂ ਤੇਰੀ ਕੀਮਤ ਕਦੀ ਪਾ ਹੀ ਨਹੀਂ ਸਕਦਾ ਕੋਟ ਕੋਟੀ ਮੇਰੀ ਆਰਜਾ ਪਵਨ ਪੀਣ ਅਪਿਆਓ ਚੰਦ ਸੂਰਜ ਦੋ ਗੁਫੇ ਨਾ ਦੇਖਾਂ ਸੁਪਨਾ ਸੌਣ ਨਾ ਥਾਉ ਵੀ ਤੇਰੀ ਕੀਮਤ ਨਾ ਪਵੇ ਖੋ ਕੇਵਡ ਆਖਾਂ ਨਾ ਕੁੱਸਾਂ ਕੱਟੀਆਂ ਵਾਰ ਵਾਰ ਜੇ ਤਨ ਨੂੰ ਕੋ ਸੁੱਟਾਂ ਪੀਸਣ ਪੀਸਾਂ ਪਾਏ ਅੱਗੀ ਸੇਤੀ ਜਾਲੀਆਂ ਭਸਮ ਸੇਤੀ ਰਲ ਜਾਓ ਵੀ ਤੇਰੀ ਕੀਮਤ ਨਾ ਪਵੇ ਖੋ ਕੇਵਡ ਆਖਾਂ ਨਾ ਪੰਕੀ ਖੋਏ ਕਹਿ ਜੇ ਭਵਾਂ ਸਹਿ ਅਸਮਾਨੀ ਜਾਊ ਨਦਰੀ ਕਿਸੇ ਨਾ ਆਊ ਨਾ ਕਿਚ ਪੀਆਂ ਨਾ ਖਾਊ ਵੀ ਤੇਰੀ ਕੀਮਤ ਨਾ ਪਵੇ ਹੋ ਕੇਵਡ ਆਖਾਂ ਨਾ ਚੌਥਾ ਬਚਨ ਕਿਹਾ ਨਾਨਕ ਕਾਗਦ ਲੱਖ ਮਣਾ ਪੜ ਪੜ ਕੀਚਾ ਭਾਓ ਮੱਸੂ ਤੋਟ ਨਾ ਆਵੀ ਲੇਖਣ ਪੌਣ ਚਲਾਓ ਵੀ ਤੇਰੀ ਕੀਮਤ ਨਾ ਪਵੇ ਹੋ ਕੇਵਡ ਆਖਾਂ ਨਾ ਹਜ਼ੂਰ ਨੂੰ ਜਨਮ ਸਾਖੀ ਵਾਲਾ ਕਹਿੰਦਾ ਕਿ ਨਾਮ ਅੰਮ੍ਰਿਤ ਦਾ ਖਜ਼ਾਨਾ ਪਿਆਲੇ ਮਿਲੇ ਰੂਹਾਨੀਅਤ ਦੇ ਭੰਡਾਰੇ ਲੈ ਕੇ ਆਏ ਪਰ ਜਦੋਂ ਅਸੀਂ ਭਾਈ ਗੁਰਦਾਸ ਜੀ ਨੂੰ ਪੜ੍ਹਦੇ ਹਾਂ ਉਹਨਾਂ ਨੇ ਚਾਰ ਸਤਰਾਂ ਵਿੱਚ ਇਹ ਗੱਲ ਕਹੀ ਹੈ ਵੈਸੇ ਪੌੜੀ ਉਹ ਚਾਰ ਤੁਕਾਂ ਨੇ ਕਿ ਪਹਿਲਾਂ ਬਾਬੇ ਪਾਇਆ ਬਖਸ਼ ਦਰ ਪਿੱਛੋਂ ਦੇ ਫਿਰ ਘਾਲ ਕਮਾਈ ਬਖਸ਼ਿਸ਼ ਲਈ ਤੇ ਕਮਾਈ ਕੀਤੀ ਘਾਲਣਾ ਘਾਲੀ ਪਿੱਛੋਂ ਦੇ ਫਿਰ ਘਾਲ ਕਮਾਈ ਰੇਤ ਅੱਕ ਆਹਾਰ ਕਰ ਰੋੜਾਂ ਦੀ ਗੁਰ ਕਰੀ ਵਿਛਾਈ ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰ ਸਿਓ ਬਣਿਆਈ ਬਾਬਾ ਪੈਦਾ ਸੱਚਖੰਡ ਨੌਨਿਦ ਨਾਮ ਗਰੀਬੀ ਪਾਈ ਆਹ ਜਿਹੜੀ ਤੁਕ ਹੈ ਕਿ ਬਾਬਾ ਪੈਦਾ ਸੱਚਖੰਡ ਵੈਸੇ ਪੈਦਾ ਦਾ ਅਖਰੀ ਅਰਥ ਪਹਿਨਣਾ ਵੀ ਹੁੰਦਾ ਹੈ ਕੀ ਮਿਲਿਆ ਕਹਿੰਦੇ ਨੇ ਇੱਕ ਤਾਂ ਉਹ ਨਾਮ ਲੈ ਕੇ ਆਏ ਨੌਨਿਦ ਅੰਮ੍ਰਿਤ ਪ੍ਰਭ ਕਾ ਨਾਮ ਨੌਨਿਦ ਨਾਮ ਤੇ ਦੂਸਰਾ ਗਰੀਬੀ ਪਾਈ ਪਰਮਾਤਮਾ ਦੇ ਨਾਮ ਦਾ ਖਜ਼ਾਨਾ ਲਿਆਂਦਾ ਨਾਮ ਦੀ ਗੱਲ ਕਰਨ ਵਾਲੇ ਤਾਂ ਬੜੇ ਸਨ ਪਹਿਲਾਂ ਪਰ ਯਾਦ ਰੱਖਿਓ ਭਾਂਡਾ ਨਿਮਰਤਾ ਵਾਲਾ ਕੋਈ ਨਹੀਂ ਸੀ ਧੰਨ ਗੁਰੂ ਨਾਨਕ ਸਾਹਿਬ ਨਾਮ ਲਿਆਂਦਾ ਤੇ ਨਾਲ ਉਹਨਾਂ ਨੇ ਨਿਮਰਤਾ ਗਰੀਬੀ ਲੈ ਕੇ ਆਏ ਕਿਉਂਕਿ ਗਰੀਬੀ ਤੋਂ ਬਿਨਾਂ ਨਾਮ ਦੀ ਅਮੋਲਕ ਵਸਤੂ ਟੇਕ ਹੀ ਨਹੀਂ ਸਕਦੀ ਹੰਕਾਰੀ ਕਿਰਦਾ ਟਿੱਬਾ ਬਣ ਜਾਂਦਾ ਹੈ ਤੇ ਨਿਮਰਤਾ ਵਾਲੇ ਕਿਰਦੇ ਵੀ ਸਭ ਕੁਝ ਠਹਿਰ ਜਾਂਦਾ ਹੈ ਨਾਮ ਤੇ ਗਰੀਬੀ ਲਿਆ ਹੈ ਇਹ ਭਾਈ ਗੁਰਦਾਸ ਜੀ ਨੇ ਕਿਹਾ ਜਦੋਂ ਧੰਨ ਗੁਰੂ ਨਾਨਕ ਸਾਹਿਬ ਜੀ ਤੋਂ ਪੁੱਛੀਏ ਆਪਾਂ ਕਹਾਂਗੇ ਵੀ ਜਨਮ ਸਾਖੀ ਵਾਲਾ ਹੋ ਸਕਦਾ ਉਹਦੇ ਖਿਆਲ ਹੋਣ ਭਾਈ ਗੁਰਦਾਸ ਜੀ ਦੀ ਅਤੁੱਟ ਸ਼ਰਧਾ ਹੋਵੇ ਤੇ ਜੇ ਗੁਰੂ ਨਾਨਕ ਸਾਹਿਬ ਨੂੰ ਪੁੱਛੀਏ ਸੱਚੇ ਪਾਤਸ਼ਾਹ ਆਪ ਤਿੰਨ ਦਿਨ ਕਿੱਥੇ
ਤੇ ਹਜ਼ੂਰ ਨੇ ਇੱਕ ਪੌੜੀ ਚ ਉੱਤਰ ਦਿੱਤਾ। ਫਰਮਾਇਓ ਨੇ ਕਿ ਖਉ ਢਾਡੀ ਬੇਕਾਰ ਕਾਰੈ ਲਾਇਆ। ਢਾਡੀ ਦਾ ਅਰਥ ਸਿਫਤ ਕਰਨ ਵਾਲਾ। ਕਹਿੰਦੇ ਨੇ ਮੈਂ ਢਾਡੀ ਖਾਂ ਸਿਫਤ ਕਰਨ ਵਾਲਾ ਵਾਂ ਆਪਣੇ ਪਿਆਰੇ ਦੀ। ਬੇਕਾਰ ਕਿਸੇ ਕਾਰ ਚ ਨਹੀਂ ਸਾਂ, ਕਾਰੈ ਲਾਇਆ, ਮੈਨੂੰ ਮੇਰੇ ਮਾਲਕ ਨੇ ਢਾਡੀ ਨੂੰ ਕਾਰ ਵਿੱਚ ਲਾ ਦਿੱਤਾ, ਕੰਮ ਵਿੱਚ ਲਾ ਦਿੱਤਾ। ਉਹ ਕੰਮ ਕਿਹੜਾ ਬਾਬਾ ਜੀ? ਕਹਿਣ ਲੱਗੇ ਕੰਮ ਤੋਂ ਪਹਿਲਾਂ ਉਹਨਾਂ ਦੋ ਚੀਜ਼ਾਂ ਮੈਨੂੰ ਦਿੱਤੀਆਂ ਜਿਨ੍ਹਾਂ ਦੀ ਸਰੀਰ ਵਿੱਚ ਅੱਤ ਦੀ ਜ਼ਰੂਰਤ ਹੈ ਤੇ ਸਰੀਰ ਦਾ ਅਨਿੱਖੜਵਾ ਅੰਗ ਨੇ। ਇੱਕ ਉਹਨਾਂ ਨੇ ਵਸਤਰ ਦਿੱਤਾ ਤੇ ਦੂਜਾ ਮੈਨੂੰ ਭੋਜਨ ਦਿੱਤਾ। ਗੁਰਮੁਖੋ ਧਿਆਨ ਦਿਆ, ਜਿਹੜੀ ਮੈਂ ਬੇਨਤੀ ਕਰਨੀ ਥੋੜਾ ਟਿਕਾ ਬਣਾਓ। ਖਉ ਢਾਡੀ ਵੇਕਾਰ ਕਾਰੈ ਲਾਇਆ, ਰਾਤ ਦੇਹ ਕੈ ਵਾਰ ਧੁਰੋਂ ਪੁਰਮਾਇਆ। ਜਿਹੜਾ ਧੁਰੋਂ ਪੁਰਮਾਇਆ ਸ਼ਬਦ ਹੈ ਨਾ, ਇਹ ਕਹਿੰਦਾ ਭਾਈ ਸਿੱਖੋ ਉਸ ਸੱਚੀ ਦਰਗਾਹ ਵਿੱਚੋਂ ਫੁਰਮਾਨ ਆਇਆ। ਰਾਤ ਹੋਵੇ, ਦਿਨ ਹੋਵੇ, ਸੁਬਾ ਹੋਵੇ, ਸ਼ਾਮ ਹੋਵੇ, ਤੁਸੀਂ ਆ ਕਾਰ ਕਰਨੀ। ਤੇ ਕਹਿਣ ਲੱਗੇ ਇਸ ਕਾਰ ਕਰਨ ਲਈ ਮੈਨੂੰ ਦਿੱਤਾ ਕੀ? ਸਿਫਤ ਸਲਾਹ ਦਾ ਕੱਪੜਾ ਪਵਾ ਦਿੱਤਾ ਤੇ ਨਾਮ ਅੰਮ੍ਰਿਤ ਦਾ ਭੋਜਨ ਦੇ ਦਿੱਤਾ ਤੇ ਗੁਰੂ ਦੀ ਮੱਤ ਨਾਲ ਉਸ ਭੋਜਨ ਨੂੰ ਛਕਿਆ। ਕਹਿੰਦੇ ਨੇ ਮੈਂ ਢਾਡੀ ਉਸ ਪਰਮਾਤਮਾ ਦੀ ਗੱਲ ਕਰਨ ਤੁਰਿਆ, ਪਰ ਤੁਰਿਆ ਤਾਂ ਜਦੋਂ ਉਹਨੇ ਇਹ ਖਜ਼ਾਨਾ ਮੇਰੀ ਝੋਲੀ ਚ ਪਾ ਦਿੱਤਾ। ਹਾਂ ਢਾਡੀ ਬੇਕਾਰ ਕਾਰੈ ਲਾਇਆ, ਰਾਤ ਦੇਹੋਂ ਕੈ ਵਾਰ ਧੁਰੋਂ ਫੁਰਮਾਇਆ, ਢਾਡੀ ਸੱਚੇ ਮਹਿਲ ਖਸਮ ਬੁਲਾਇਆ, ਖਸਮ ਬੁਲਾਇਆ, ਸੱਚੀ ਸਿਫਤ ਸਲਾਹ ਕੱਪੜਾ ਪਾਇਆ, ਸੱਚਾ ਅੰਮ੍ਰਿਤ ਨਾਮ ਭੋਜਨ ਆਇਆ, ਗੁਰਮਤੀ ਖਾਧਾ ਰੱਜ ਤਿੰਨੀ ਸੁਖ ਪਾਇਆ, ਢਾਡੀ ਕਰੈ ਪਸਾਓ ਸ਼ਬਦ ਵਜਾਇਆ, ਨਾਨਕ ਸੱਚ ਸਲਾਹੇ ਪੂਰਾ ਪਾਇਆ। ਕਹਿੰਦੇ ਨੇ ਭਾਈ ਮੈਨੂੰ ਸਰੋਪਾ ਦਿੱਤਾ ਮੇਰੇ ਸਾਈ ਨੇ, ਕਾਹਦਾ? ਸਿਫਤ ਸਲਾਹ ਦਾ, ਭੋਜਨ ਦਿੱਤਾ ਕਾਹਦਾ? ਨਾਮ ਅੰਮ੍ਰਿਤ ਦਾ। ਤੇ ਜਦੋਂ ਇਹ ਪੌੜੀ ਮੈਂ ਵਾਚ ਰਿਹਾ ਸਾਂ ਤੇ ਮਨ ਚ ਆਇਆ ਵੀ ਹੋਰ ਬਚਨ ਬਾਣੀ ਚ ਬੜੇ ਆਉਂਦੇ ਨੇ। ਆ ਗੁਰੂ ਰਾਮਦਾਸ ਜੀ ਦੀ ਵੀ ਇੱਕ ਪੌੜੀ ਇਸ ਨਾਲ ਮਿਲਦੀ ਜੁਲਦੀ। ਕਹਿੰਦੇ ਨੇ ਖਉ ਢਾਡੀ ਹਰ ਪ੍ਰਭ ਖਸਮ ਕਾ ਹਰ ਕੈ ਦਰ ਆਇਆ, ਹਰ ਅੰਦਰ ਸੁਣੀ ਪੁਕਾਰ ਢਾਡੀ ਮੁਖ ਲਾਇਆ, ਹਰ ਪੁੱਛਿਆ ਢਾਡੀ ਸਦਕੈ ਕਿਤ ਅਰਥ ਤੂੰ ਆਇਆ। ਹੁਣ ਜਦੋਂ ਆ ਤਿੰਨ ਤੁਕਾਂ ਪੜੀਆਂ ਨੇ, ਕਿਉਂਕਿ ਇਹ ਤਾਂ ਸ਼ਬਦ ਸਨ ਗੁਰਮਤ ਨਰਜਿੰਦ ਬੇਰਸੀ ਤੇ ਫਿੱਕੀ ਨਹੀਂ, ਇਹ ਕੇਵਲ ਖਿਆਲੀ ਪਲਾਹ ਵੀ ਨਹੀਂ। ਜੋ ਗੁਰੂ ਜੀ ਨੇ ਮਾਣਿਆ, ਜੋ ਅਨੁਭਵ ਕੀਤਾ ਉਹ ਕਿਹਾ। ਤਨ ਗੁਰੂ ਰਾਮਦਾਸ ਜੀ ਬਚਨ ਕਰਦੇ ਨੇ ਮੈਂ ਪਰਮਾਤਮਾ ਦਾ ਢਾਡੀ, ਮੈਂ ਖਸਮ ਦੇ ਦਰ ਤੇ ਗਾਇਆ, ਜਦੋਂ ਬੂਹੇ ਤੇ ਖਲੋਤਾ ਤੇ ਅੰਦਰੋਂ ਆਵਾਜ਼ ਆਈ ਕੌਣ ਆਇਆ? ਕਿਹਾ ਜੀ ਮੈਂ ਤੁਹਾਡਾ ਢਾਡੀ ਆਇਆ। ਭਾਈ ਇਹ ਕਿਹੋ ਜਿਹੀ ਅਵਸਥਾ ਹੋਵੇਗੀ? ਬਾਣੀ ਤਾਂ ਸੱਚ ਏ, ਇਹ ਤਾਂ ਇੱਕ ਇੱਕ ਸ਼ਬਦ ਸਚਾਈ ਏ। ਹਰ ਪੁੱਛਿਆ ਸਾਡੀ ਢਾਡੀ ਸਦਕੈ ਕਿਤ ਅਰ ਤੂੰ ਆਇਆ, ਕਾਹਦੇ ਲਈ ਆਇਆ? ਕਹਿਣ ਲੱਗੇ ਮੈਂ ਇਸ ਕਰਕੇ ਆਇਆ ਆਪਣਾ ਨਾਮ ਦੇ ਦਿਓ, ਆ ਮੇਰੇ ਤੇ ਬਖਸ਼ਿਸ਼ ਕੇ ਕਰ ਦਿਓ, ਮੈਨੂੰ ਨਾਮ ਦੀ ਦਾਤ ਬਖਸ਼ੋ। ਤੇ ਕਹਿੰਦੇ ਨੇ ਮਾਲਕ ਤਰੁੱਠਿਆ, ਉਹਨੇ ਨਾਮ ਮੇਰੀ ਝੋਲੀ ਚ ਪਾਇਆ। ਨੀ ਦੇਵੋ ਦਾਨ ਦਿਆਲ ਪ੍ਰਭ ਹਰ ਨਾਮ ਧਿਆਇਆ, ਮੇਰੇ ਤੇ ਕਿਰਪਾ ਕਰੋ ਮੈਨੂੰ ਨਾਮ ਬਖਸ਼ ਦਿਓ। ਉਹ ਪਰਮ ਅਵਸਥਾਵਾਂ ਜਿੱਥੇ ਭਗਤ ਆਪਣੇ ਪਿਆਰੇ ਨਾਲ ਗੱਲਾਂ ਵੀ ਕਰਦਾ ਹੈ ਤੇ ਦਾਤਾਂ ਦੀਆਂ ਝੋਲੀਆਂ ਵੀ ਭਰਦਾ ਹੈ। ਇਸ ਕਰਕੇ ਵੀ ਹਜ਼ੂਰ ਵਹੀ ਚ ਗਏ, ਕਈਆਂ ਕਿਹਾ ਜੀ ਉਹ ਪਾਰ ਚਲੇ ਗਏ, ਉਹ ਪਰਲੇ ਪਾਸੇ ਫਕੀਰ ਸੀ ਉਹਦੇ ਨਾਲ ਗੋਸ਼ਟੀ ਕਰ ਲੱਗੇ, ਹੱਦ ਹੋ ਗਈ। ਜਿਨ੍ਹਾਂ ਬੰਦਿਆਂ ਨੇ ਵਹੀ ਸਾਰੀ ਥੱਲਿਓ ਫੋਲ ਮਾਰੀ ਉਹ ਪਰਲੇ ਪਾਸੇ, ਉਹਨਾਂ ਸ਼ਰਧਾਲੂ ਆਏ ਬਾਬੇ ਦੇ। ਆਪਾਂ ਡਰਨੇ ਆ ਵੀ ਜੇ ਗੱਲ ਕਹਿ ਦਿੱਤੀ ਸਾਡੇ ਨਾਲ ਨਹੀਂ ਵਾਪਰੀ ਤੇ ਇਹਦੇ ਇੱਕ ਪਾਸੇ ਰੱਖੀਏ, ਪਰ ਜੋ ਸੱਚਾਈ ਹੈ ਉਹਦੇ ਤੋਂ ਕਿਉਂ ਅੱਖਾਂ ਮੀਟਨੇ ਆ? ਇਹਦੇ ਵਿੱਚ ਕੀ ਗੁਰੂ ਦੀ ਵਡਿਆਈ ਘੱਟਦੀ ਪਈ ਹੈ ਬਈ? ਕੁਝ ਘਾਟਾ ਪੈਂਦਾ ਪੇਚ? ਹਜ਼ੂਰ ਸੱਚੇ ਪਾਤਸ਼ਾਹ ਨੇ ਬਾਣੀ ਚ ਕਿਹਾ, ਸਿਰਫ ਇੱਕ ਦੋ ਪ੍ਰਮਾਣ ਹੋਰ ਦੇ ਦੇਣਾ, ਭਾਵੇਂ ਅਸੀਂ ਇਹ ਸ਼ਬਦ ਬੜੀ ਵਾਰੀ ਪੜ੍ਹਨੇ ਆ। ਤੇ ਮੈਂ ਅਰਜ਼ ਕਰਾਂ, ਅਕਸਰ ਸਾਰੇ ਅਸੀਂ ਕਹਿੰਦੇ ਆ ਪਰਮਾਤਮਾ ਤੂੰ ਹਿਰਦੇ ਚ ਵਸ ਜਾ, ਇਹ ਸ਼ਬਦ ਕਹਿੰਦੇ ਹਨ। ਦਾਸ ਤੇਰੇ ਕੀ ਬੇਨਤੀ ਰਿੱਦ ਕਰ ਪ੍ਰਗਾਸ, ਵਸ ਮੇਰੇ ਪਿਆਰਿਆਂ ਵਸ ਮੇਰੇ ਗੋਵਿੰਦਾਂ, ਹਰ ਕਰ ਕਿਰਪਾ ਮਨ ਵਸ ਜੀਓ। सतगुरु ने कहा भी कि साजन आए बुठे घर माही, पर गुरु ग्रंथ साहिब च एक तुक हुंदी है कि ओ महापुरख जिन्हें अनन भगत बन के रज के कालना कीती, परमात्मा ने कहा कि लोकां दे अंदर मैं वसा ते ओ खिड़ खिड़ के चाओ नाल कहिंदे ने रब अंदर वस गया है, पर नामदेव तेरी भगती इहो जी सच जानी तू मेरे अंदर वस गया। एक भगत मेरे खिरदा बस है, नामे देख नारायण खस है। लोग कहिंदे ने अखां मिटियां अंदर रब देखिया ते भगत हस पिया, इथे उल्टी खेड हो गई कि रब अपने अंदर झाती मारदा नामदेव नूं वेखदा ते हसण लग पैंदा। दूसरी बेनती महापुरख, क्योंकि इहदे विच आपां सोचिए नैगेटिव ना सोचिए, जदों मैं संत जां महापुरख की गल करना मेरा ख्याल है लुधियाने 80% बंदे ने जिन्हां दा ध्यान ही विषयी संतां नाल चला जांदा, जिन्हां बंदियां दा करदार कोई नहीं, अपना ध्यान उन्हां वल जाओ जो पुगियां हुईयां आत्मावां ने, जो होर नहीं जिहड़े गुरु ग्रंथ साहिब च भगत ने उन्हां लई ध्यान लै जाओ, एडू वड्डा संत किहड़ा होवेगा। कबीर ने तां खुद अपने आप नूं कहा वी सी, क्या अपराध संत है कीना, बांध पोट कुंचर को दीना। भगत गल्लां भी करदा है, दर्शन भी करदा है, लोड़ पैंदी है दातां भी मंग लैंदा है। इथों तक कि अज असीं फोन लिया है, पहला लाइना सन तारा सन लैंडलाइन जिहड़ी सी, ते जदों किसी ने मोबाइल चुकिया कमाल हो गई, कोई तार भी कोई नहीं ते आवाजां आई जांदियां ने। चेते रखियो तार तां कोई नहीं पर निक्का जिहा डब्बा तां सारे चुकी फिरने आ ना, उहदे तों बिना ते आवाज नहीं आउंदी। जिहड़ी भगती वाली गल उत्थे डब्बे चुकन की लोड़ नहीं, उत्थे फोन चार्ज करन की भी लोड़ नहीं, सच जाणो सीधी खौट लैणे, बस भगत रिसीवर चुकदा रब फट सार। असी कोई नहीं जे चुकदे, जे बैलां वजी जांदियां ने बेचारे ओह कल्प के बंद कर देंदे आ, कई वारी ओह भगत इक्को दम चुकदा है ते रब आवाज देख के कहिंदा तू कुन रे, कौन है तू, किस थां ते ओह महापुरख पहुंच गया जिथे ओह गल पिया करदा। इह तां धन गुरु नानक साहिब ने, तू कुन रे, कौन है तू। ते फिर देखो हर अक्स, मैं सिर्फ एक उदाहरण लै लई, हर टेलीफोन दी एक्सचेंज जेड़ी है वो जदों सारे फोन कर लग पैन वो कहन लग पैंदी है भी रूट बिजी है, नहीं हो सकता, रब दी एक्सचेंज इन्नी वड्डी है, पता नहीं किन्ने कु अरबा खरबा सृष्टियां साजियां, सारे भगत लाई बैठे ने तारा, उहदी एक्सचेंज कदी बिजी भी नहीं हुई, इन्ना वड्डा है वो। तू कुन रे, मैं जी तेनू टेक के कदी पाठ करो ते इस तरह करो रब नाल गल कर लगे। तू कुन रे, मैं जी नामा, उच्ची आवाज मैं नामा, क्यों फोन कीता, क्यों तू आज मारी। कहन लगे खो जी आला ते निवारना जम कारना, लोकी कहिंदे ने संसार बड़ा दुख दिंदा, जमा दा बड़ा दुख है, मैं सोचिया तेरे नाल ही गल कर ला, तेनू पुछ ला भी ये बंधन मुक सकदे ने कि नहीं, कि ये गल नहीं कीती। हजूर ने एक होर बचन कहा, भगत संग प्रभ गोष्ट करत तै हरख ना सोग ना जन्म ना मरत। कहिंदे ने रब किसे नाल सलाह नहीं जे करदा, अपने भगतां नाल सलाहां करदा। मेरे बाबा जी नूं कहा लै मैं नाम अमृत दिता, अमृत नाम उन्हें दिता, गरीबी बाबे ने मंग ली। इहो जी निम्रता किसे घर च नहीं जे, इन्नी वड्डी निम्रता के ए शब्द कह देने के बद बख्त खमचू बखील गाफिल बेनजर बेबाक, इन्नी निम्रता मैं कीता ना जाता हराम खोर खो क्या मुंह देसा दुष्ट चोर, नानक नीच कहे बिचार। इन्नी निम्रता लूण हरामी नानक लाला बख्श है तुद वड्याई गुरमुखो, ए शब्द धुर अंतर आत्मे तो निकले। सचे पातशाह जी ने कहा ते मेरे मन च आया जेड़ा कुछ लैके आए वह कले बाबा जी शक है, नाम अमृत लियाए ना कि सच्चा अमृत नाम भोजन आया, गुरमती खाधा रज
ਕਿੰਨੀ ਸੁੱਖ ਪਾਇਆ। ਉਹ ਭਾਈ ਸਿੱਖੋ, ਜਿਹੜਾ ਭੋਜਨ ਬਾਬਾ ਜੀ ਲੈ ਕੇ ਆਏ ਉਹ ਸੀਨਾ ਬਸੀਨਾ ਥਾਲ ਅੱਗੇ ਦੇਈ ਗਏ, ਤੇ ਜਿਸ ਦਿਨ ਗੁਰੂ ਅਰਜਨ ਦੇਵ ਦਾ ਵੇਲਾ ਆਇਆ ਕਹਿਣ ਲੱਗੇ ਜਿੰਨਾ ਭੋਜਨ ਬਾਬੇ ਨਾਨਕ ਨੇ ਲਿਆਂਦਾ ਸੀ ਸਾਰਾ ਮੈਂ ਗੁਰੂ ਗ੍ਰੰਥ ਸਾਹਿਬ ਦੇ ਰੂਪ ਚ ਰੱਖ ਦਿੱਤਾ, ਇਹਨੂੰ ਰੱਜ ਕੇ ਛਕ ਲਿਆ ਜੇ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਭਇਓ, ਜਿਸ ਕਾ ਸਬਸ ਆਧਾਰੋ, ਜੇ ਕੋ ਖਾਵੈ ਜੇ ਕੋ ਭੁੰਚੈ ਤਿਸ ਕਾ ਹੋਏ ਉਧਾਰੋ। ਇਧਰ ਜਾਲ ਪਵਾਏ ਗਏ, ਲੋਕ ਬੇਚੈਨ ਹੋ ਗਏ। ਤਿੰਨ ਦਿਨ ਲੰਘ ਗਏ ਨੇ, ਅੱਜ ਅੰਮ੍ਰਿਤ ਵੇਲਾ ਫਿਰ ਖੂਨ ਲੱਗਾ, ਪਰ ਸਾਰਾ ਸ਼ਹਿਰ ਡੋਲਿਆ। ਭਾਈ ਜੈ ਰਾਮ ਨੇ ਤੇ ਕਹਿ ਦਿੱਤਾ ਭਾਗਾਂ ਵਾਲੀਏ ਤਲਵੰਡੀ ਸੁਨੇਹਾ ਘੱਲ ਦਈਏ, ਮਾਪਿਆਂ ਨੂੰ ਦੱਸ ਦਈਏ ਇਹ ਕੁਝ ਵਾਪਰ ਗਿਆ। ਉਹਨੇ ਕਿਹਾ ਵਾਪਰਿਆ ਕੀ? ਵਾਪਰੇਗਾ ਤਾਂ ਉਦੋਂ ਜਦੋਂ ਮੇਰਾ ਵੀਰ ਬਾਹਰ ਨਿਕਲੇਗਾ, ਉਦੋਂ ਕੁਝ ਨਵਾਂ ਵਾਪਰੇਗਾ, ਮੇਰਾ ਅੰਦਰ ਕਹਿੰਦਾ। ਕਹਿਣ ਲੱਗੇ ਤੈਨੂੰ ਅਜੇ ਵੀ ਯਕੀਨ ਹੈ ਉਹ ਆਏਗਾ? ਕਹਿਣ ਲੱਗੇ ਉਹ ਆਇਆ ਹੀ ਆਇਆ ਹੈ, ਮੈਨੂੰ ਯਕੀਨ ਹੈ ਉਹ ਕਦੀ ਜਾਏਗਾ ਨਹੀਂ। ਉਹ ਆ ਗਿਆ, ਉਹਨੇ ਜਾਣਾ ਕਿਤੇ ਨੇ, ਸੱਚਮੁੱਚ ਬਾਬਾ ਆਇਆ ਹੈ। ਕੌਣ ਕਹਿੰਦਾ ਬਾਬਾ ਚਲਾ ਗਿਆ? ਜਦੋਂ ਕਿਤੇ ਇਤਿਹਾਸ ਪੜ੍ਹਨੇ, ਸ਼ਬਦ ਪੜ੍ਹਨੇ ਆ, ਗੁਰੂ ਤਾਂ ਸਿੱਖ ਦੇ ਸਿਰ ਤੇ ਖਲੋਂਦਾ ਦੋਨੋਂ ਹੱਥ ਰੱਖ ਕੇ। ਪ੍ਰੋਫੈਸਰ ਪੂਰਨ ਸਿੰਘ ਉਹਨਾਂ ਨੇ ਮੁੱਦਤ ਪਹਿਲਾਂ ਇੱਕ ਲੇਖ ਲਿਖਿਆ ਸੀ, ਬੇਬੇ ਨੇ ਕਿਹਾ ਆਇਆ ਹੈ ਜਾਏਗਾ ਨਹੀਂ। ਉਹਨੇ ਇੱਕ ਲੇਖ ਲਿਖਿਆ ਸੀ ਮਾਈ ਬਾਬਾ, ਤੇ ਮੈਨੂੰ ਜਦੋਂ ਜਦੋਂ ਮਨ ਬਣਦਾ ਕੱਲਿਆਂ ਪੜ੍ਹਨ ਨੂੰ ਦਿਲ ਕਰਦਾ ਪੜ੍ਹ ਲੈਂਦਾ। ਵੈਸੇ ਪੰਜਾਬੀ ਚ ਤਰਜਮਾ ਮੈਂਡੜਾ ਬਾਬਾ, ਮੈਂਡਾ ਬਾਬਾ। ਕਹਿੰਦਾ ਹਜ਼ੂਰ ਗੁਰੂ ਨਾਨਕ ਸਾਹਿਬ ਰੋਜ਼ ਸੰਗਤ ਵਿੱਚ ਆਉਂਦੇ ਨੇ, ਕੀਰਤਨ ਜਿੱਥੇ ਹੁੰਦਾ, ਬਾਣੀ ਜਿੱਥੇ ਹੁੰਦੀ ਏ, ਸ਼ਰਧਾ ਜਿੱਥੇ ਹੁੰਦੀ ਏ, ਹਜ਼ੂਰ ਆਉਂਦੇ ਨੇ ਤੇ ਬੈਠੀਆਂ ਸੰਗਤਾਂ ਵੱਲ ਆਪਣੀ ਅੰਮ੍ਰਿਤ ਦ੍ਰਿਸ਼ਟੀ ਕਰਕੇ ਦੇਖੀ ਜਾਂਦੇ ਨੇ, ਤੇ ਜਿਹੜਾ ਪਾ ਜਾਂਦਾ ਉਹਦੇ ਸਿਰ ਤੇ ਹੱਥ ਰੱਖਦੇ ਨੇ ਤੇ ਉਹਦੀ ਸੁਰਤ ਨੂੰ ਸਦਾ ਲਈ ਸੱਚ ਖੰਡੀ ਬਣਾ ਦਿੰਦੇ। ਧੰਨ ਗੁਰੂ ਨਾਨਕ ਸਾਹਿਬ, ਅੱਜ ਅੰਮ੍ਰਿਤ ਵੇਲਾ ਹੋਇਆ, ਤਿੰਨ ਦਿਨ ਲੰਘ ਗਏ ਨੇ, ਪਰ ਅਡੋਲ ਬੇਬੇ ਬੈਠੀ ਏ। ਸੱਚੇ ਪਾਤਸ਼ਾਹ ਵਹੀਂ ਚੋਂ ਬਾਹਰ ਆਏ, ਅੰਮ੍ਰਿਤ ਵੇਲਾ, ਹਜ਼ੂਰ ਨੇ ਜੂੜਾ ਬੰਨਿਆ, ਤੇੜ ਕੁਪੀਨ ਖੈ, ਬਸਤਰ ਕੋਈ ਨਹੀਂ। ਆਉਂਦਿਆਂ ਸਾਰ ਸ਼ਮਸ਼ਾਨ ਭੂਮੀ ਨੂੰ ਤੁਰੇ, ਉੱਚੀ ਆਵਾਜ਼ ਵਿੱਚ ਹੋਕਾ ਦੇ ਕਿਆ ਕਿਆ, ਲੋਕੋ ਨਾ ਕੋਈ ਹਿੰਦੂ ਤੇ ਨਾ ਕੋਈ ਮੁਸਲਮਾਨ। ਉਹ ਕੀ ਕਿਹਾ ਇਹ ਅਸੀਂ ਸਵੇਰ ਦੇ ਦੀਵਾਨ ਵਿੱਚ ਵਾਚਾਂਗੇ, ਇਹਦਾ ਅਰਥ ਕੀ ਸੀ? ਲੋਕਾਂ ਨੇ ਉਦੋਂ ਬੜਾ ਕੁਝ ਕਿਹਾ। ਹਜ਼ੂਰ ਬਾਹਰ ਆਏ, ਬੇਬੇ ਨਹੀਂ ਡੋਲੀ, ਲੋਕਾਂ ਨੇ ਕਿਹਾ ਸ਼ਦਾਈ ਹੋ ਗਿਆ ਨਾਨਕ ਅਸਲੀਅਤ ਜੇ। ਕਈਆਂ ਨੇ ਕਿਹਾ ਭੂਤ ਚੰਬੜ ਗਿਆ, ਚਲਾ ਗਿਆ ਸ਼ਮਸ਼ਾਨ ਭੂਮੀ ਨੂੰ। ਪਰ ਇਹਦਾ ਮਤਲਬ ਸੀ ਜਿਹੜਾ ਪ੍ਰਚਾਰ ਬਾਬੇ ਨੇ ਸ਼ੁਰੂ ਕਰਨਾ, ਚੇਤੇ ਰੱਖੋ ਮੜੀਆਂ ਲੰਘ ਕੇ ਹੋ ਸਕਦਾ, ਮੌਤ ਨੂੰ ਕਬੂਲਣ ਤੋਂ ਬਿਨਾਂ ਪ੍ਰਚਾਰ ਨਹੀਂ ਹੋ ਸਕਦਾ। ਮੜੀਆਂ ਚ ਬੈਠੇ ਜਾ ਕੇ ਜਿੱਥੇ ਮੁਰਦੇ ਫੂਕੇ ਜਾਂਦੇ ਨਾ, ਮਤਲਬ ਕਿ ਜਿਸ ਮੌਤ ਦਾ ਲੋਕੋ ਤੁਸੀਂ ਭੈ ਦੇਣਾ, ਮੈਂ ਸ਼ੁਰੂਆਤ ਉਸ ਮੌਤ ਵਿੱਚੋਂ ਕਰਨਾ, ਮੈਂ ਉਸ ਮੌਤ ਵਿੱਚੋਂ ਜ਼ਿੰਦਗੀ ਲੱਭਾਂਗਾ ਜਿਹਨੂੰ ਮੜੀਆਂ ਵੀ ਫੂਕ ਨਹੀਂ ਸਕਣਗੀਆਂ। ਉਹ ਅਸੀਂ ਸਵੇਰੇ ਵਾਚਾਂਗੇ। ਕਿਤਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਧੰਨ ਗੁਰੂ ਨਾਨਕ ਸਾਹਿਬ, ਸਾਰਿਆਂ ਦੀ ਭਾਵਨਾ ਨੂੰ ਭਾਗ ਲਾਏ। ਦੀਵਾਨਾ ਕੌਣ ਹੁੰਦਾ, ਮਸਤਾਨਾ ਕੌਣ ਹੁੰਦਾ, ਇਹ ਗੁਰੂ ਨਾਨਕ ਸਾਹਿਬ ਕੀ ਕਹਿੰਦੇ ਨੇ ਆਪਣੇ ਬਾਰੇ। ਇਹ ਯਤਨ ਕਰਾਂਗਾ ਸੁਬਾ ਵਾਚਿਆ ਜਾਏ, ਜੇ ਸੁਬਾ ਤੇ ਰਾਤ ਦੇ ਦੀਵਾਨ ਵਿੱਚ ਹਜ਼ੂਰੀ ਦਾ ਪਾਠ, ਕਿਉਂਕਿ ਸੁਬਾ ਯਤਨ ਕਰਨਾ ਸਵਾ ਕੁ ਘੰਟਾ ਬਸ, ਤੇ ਰਾਤ ਨੂੰ ਹਜ਼ੂਰੀ, ਉਹ ਕਿਵੇਂ ਗੁਰੂ ਬਖਸ਼ੇ ਸੀ ਆਪਾਂ ਕੱਲ ਨੂੰ ਵਿਚਾਰਾਂਗੇ। ਸਾਧ ਸੰਗਤ ਬੇਅੰਤ ਭੁੱਲਾਂ ਹੋਈਆਂ ਨੇ, ਕਿਰਪਾ ਕਰਕੇ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।